पसरे देश विदेश में रूपा कियो निहाल करें गरीब निवाज गुरु राजकन सैल विशाल।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत जिनके भाग बड़े हैं भाई, तिन साधु संग मुख जुरे। वड्या भागा वाले हो दीन दुनिया दे मालक सतगुरु, सतगुर बाणी पुरख पुरखोत्तम, बाणी स्यों चित लावे गो। गुरबाणी सुनत मेरा मन द्रव्या, मन भीना निज करिया वैगो। धन धन श्री गुरु ग्रंथ साहिब जी महाराज जी दे पवित्र चरणा कमलां च, संध्या वेले दे सजे हुए दीवाना च हाजरियां भर के एकत्र होके छेवें पातशाह धन गुरु हरगोबिंद साहिब जी महाराज जी का पावन इतिहास बहुत ही श्रद्धा भावना अदब सत्कार सहित आप जी सरवण कर रहे। गरीब नवाज दया निध सतगुरु भाई की डरोली नगर विच परिवार दे जान तों बाद कुछ समा ठहरे हन। सतगुरां दे मन विच थोड़ी उपरामता हुई है, विराग दी अवस्था है। जदों भाई साईं दास दे घर आ के रात नूं सतगुरां वेख्या, घर खाली कोई नजर नहीं आ रहा। वेख के सतगुरु भाई बिधी चंद नूं कहिंदे, बिधी चंद जी इत्थे साडे परम प्यारे सेवक भाई साईं दास हुण नजर नहीं आउंदे, साहिबजादे नजर नहीं आउंदे, हुण साडा इत्थे चित भी नहीं लगता। संसार दी बणतर परमेश्वर ने ऐसी बनाई है कि कुछ समा पहला जिहड़े घर वसदे सन, भरे हुए सन, हुण खाली हन। हुण असीं इत्थों चले जाणा, कल सवेरे ही इत्थों चलण दी तैयारी करो। अगले दिन सतगुरां ने इत्थों चाला पाया। रस्ते विच इक रात बतीत करके भाई रूप चंद दे नगर, जो उन्हां दे नां ते नगर वसिया रूपा भाई का, उत्थे सतगुरु छेवें पातशाह पहुंचे हन। भाई साधु भाई रूपा जी ने बड़े प्यार नाल सतगुरां नूं जीव आया कह के सतगुरां दा आसन अपने घर लवाया है। आख्या, सतगुरु साडे वर्गे गरीबां ते नचीजां नूं चीज करन आए हो, इन्हां दी भावना वेख के सतगुरु कुछ दिन इत्थे ठहरे ने। एक दिन सतगुरां दा मन इन्हां दा प्रेम वेख के इतना तुठिया खुश होया, सतगुरां आख्या, भाई रूप चंद जी असीं तुहानूं मंजी देनी, प्रचारकां दी मंजी देनी। भाई रूपे ने आख्या, महाराज मैं शूद्र वर्ण दा धारनी गरीब जिहा इंसान हाँ, मैनू अपना सेवक ही रहण दिओ। साहिबां बचन कीता, यही तो मेरे साहब की वड्याई है, वो नीवियां नूं उच्चा करदा है। भाई रूप चंद नूं प्रचारक की मंजी दित्ती और बचन कीता सतगुरां ने, रूप चंद जी तुहाडी रसना तेग दा काम करेगी, जो कहोगे उसे वेले पूरा हो जाएगा। वर दोगे वर पूरा होवेगा, श्राप दोगे श्राप पूरा होवेगा। भाई रूप चंद जी तुहाडे घर सत पुत्र होणगे, बड़ा वड्डा परिवार, बड़ी वड्डी अंश वंश होवेगी। ਜਿੰਨੀ ਦੇਰ ਤੱਕ ਤੁਹਾਡੀ ਅੰਸ਼ ਵੰਸ਼ ਵਿੱਚ ਗੁਰੂ ਘਰ ਦਾ ਪਿਆਰ ਬਣਿਆ ਰਹੇਗਾ, ਗੁਰੂ ਘਰ ਦੀ ਭਾਵਨਾ ਬਣੀ ਰਹੇਗੀ, ਉਤਨੀ ਦੇਰ ਤੱਕ ਤੁਹਾਡੀ ਅੰਸ਼ ਵੰਸ਼ ਵਿੱਚ ਸ਼ਕਤੀ ਵੀ ਰਹੇਗੀ। ਜਦੋਂ ਉਹਨਾਂ ਦੇ ਮਨ ਦਾ ਪ੍ਰੇਮ ਕੁਝ ਖਾਲੀ ਹੋਵੇਗਾ, ਉਦੋਂ ਫਿਰ ਇਹ ਸ਼ਕਤੀ ਵੀ ਜਾਂਦੀ ਰਹੇਗੀ ਔਰ ਉਹ ਆਮ ਜੋ ਤਰਖਾਣ ਹਨ ਉਹਨਾਂ ਵਿੱਚ ਰਲ ਕੇ ਉਹਨਾਂ ਜਿਹੇ ਹੀ ਬਣ ਜਾਣਗੇ। ਏਦਾਂ ਇਹ ਬਚਨ ਕਹਿ ਕੇ ਸਤਿਗੁਰਾਂ ਨੇ ਭਾਈ ਰੂਪੇ ਨੂੰ ਨਿਹਾਲ ਕੀਤਾ ਹੈ। ਤਕਰੀਬਨ 15 ਦਿਨ ਭਾਦਰੋਂ ਦੇ ਮਹੀਨੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਰੂਪੇ ਦੇ ਘਰ ਬਤੀਤ ਕੀਤੇ ਹਨ। ਆਓ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਜਿਵੇਂ ਮਾਲਵੇ ਦੇ ਇਲਾਕੇ ਚ ਪਸਰ ਰਹੀ ਹੈ। ਗੁਰੂ ਮਹਿਮਾ ਸਰਵਣ ਕਰਕੇ ਰਾਏ ਜੋਧ ਜੋਧ ਸ਼ਾਹ ਵੀ ਜਿਹਨੂੰ ਕਹਿੰਦੇ ਹਨ, ਇਹ ਜਿਵੇਂ ਗੁਰੂ ਘਰ ਦਾ ਸ਼ਰਧਾਲੂ ਬਣਿਆ। ਸਰਵਣ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪ ਦੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਹਰਾ ਪਸਰਿਓ ਦੇਸ਼ ਵਿਦੇਸ਼ ਮੈਂ ਰੂਪਾ ਕੀਓ ਨਿਹਾਲ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ, ਸਤਿਗੁਰਾਂ ਦਾ ਸੁਜਸ ਦੇਸ਼ ਵਿਦੇਸ਼ ਵਿੱਚ ਪਸਰਿਆ ਹੈ। ਇਹ ਮਹਿਮਾ ਪਸਰੀ ਹੈ ਕਿ ਸਤਿਗੁਰਾਂ ਨੇ ਰੂਪੇ ਨੂੰ ਨਿਹਾਲ ਕਰ ਦਿੱਤਾ, ਭਾਈ ਰੂਪੇ ਨੂੰ ਕਿਰਤਾਰਥ ਕਰ ਦਿੱਤਾ ਹੈ। ਰੂਪ ਚੰਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਬਰਕਤਾਂ ਕੀਤੀਆਂ ਹਨ।
ਕਰੈ ਗਰੀਬ ਨਿਵਾਜ ਗੁਰੂ ਰਜ ਕਨ ਸੈਲ ਵਿਸਾਲ।
ਸਤਿਗੁਰੂ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ ਗੁਰੂ ਹਰਗੋਬਿੰਦ ਸਾਹਿਬ। ਗਰੀਬ ਨਿਵਾਜ ਨੇ ਐਸੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਉਹਨੂੰ ਇੱਕ ਮਿੱਟੀ ਦੇ ਕਣ ਤੋਂ ਵਿਸ਼ਾਲ ਪਰਬਤ ਬਣਾ ਕੇ ਰੱਖ ਦਿੰਦੇ ਹਨ। ਮਿੱਟੀ ਦੇ ਇੱਕ ਕਣ ਤੋਂ, ਰੇਤ ਦੇ ਇੱਕ ਕਣ ਤੋਂ ਵਿਸ਼ਾਲ ਸੁਮੇਰ ਪਰਬਤ ਬਣਾ ਦਿੰਦੇ ਨੇ ਐਸੇ ਗਰੀਬ ਨਿਵਾਜ ਨੇ। ਵੇਖੋ ਰੂਪ ਚੰਦ ਕਿੱਡੇ ਗਰੀਬ ਪਰਿਵਾਰ ਵਿੱਚ ਜੰਮਿਆ, ਸ਼ੂਦਰ ਵਰਨ ਵਿੱਚ ਜੰਮਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਕੇ ਉਸ ਰੂਪ ਚੰਦ ਨੂੰ ਕਿੱਡਾ ਵੱਡਾ ਸਤਿਕਾਰਨੀਏ ਬਣਾ ਦਿੱਤਾ ਹੈ, ਉਹਨੂੰ ਕਿੱਡੀ ਵੱਡੀ ਹਸਤੀ ਦਾ ਮਾਲਕ ਬਣਾ ਦਿੱਤਾ ਹੈ। ਜਿਹਦੇ ਤੇ ਤੁੱਠਦੇ ਨੇ ਉਹਨੂੰ ਮਿੱਟੀ ਦੇ ਕਣ ਤੋਂ ਪਰਬਤ ਬਣਾ ਦਿੰਦੇ ਨੇ, ਪਰ ਜਿਹਦੇ ਤੇ ਕ੍ਰੋਧ ਵਿੱਚ ਆ ਜਾਣ ਤੇ ਵੱਡੇ ਤੋਂ ਵੱਡੇ ਪਰਬਤ ਦੇ ਸਮਾਨ ਬੰਦਿਆਂ ਨੂੰ ਧੂੜ ਚ ਮਿਲਾ ਕੇ ਰੱਖ ਦਿੰਦੇ ਨੇ। ਸਤਿਗੁਰਾਂ ਦੀ ਦ੍ਰਿਸ਼ਟੀ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਵੇਖ ਨਾ ਪਾਏ ਦਾ। ਜੇ ਚਾਹਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਕਰੋਪੀ ਭਰੀ ਦ੍ਰਿਸ਼ਟੀ ਨਾਲ ਜੇ ਕਿਸੇ ਵੱਲ ਵੇਖ ਲੈਣ ਤੇ ਉਹਨੂੰ ਵੱਡੇ ਪਰਬਤ ਦੇ ਸਮਾਨ, ਸੁਮੇਰ ਦੇ ਸਮਾਨ ਉਸ ਵਿਅਕਤੀ ਨੂੰ ਧੂੜ ਚ ਮਿਲਾ ਸਕਦੇ, ਉਹਨੂੰ ਧੂੜ ਕਰ ਸਕਦੇ ਹਨ।
ਓਏ ਪ੍ਰਸੰਨ ਸੁਰੇਸ਼ ਬਣਾਵੇ
ਤੇ ਪ੍ਰਸੰਨ ਹੋ ਜਾਣ ਤੇ ਇੱਕ ਭਿਖਾਰੀ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਪ੍ਰਸੰਨ ਹੋ ਜਾਣ ਤੇ ਇੱਕ ਭਿਖਾਰੀ ਨੂੰ ਸੁਰੇਸ਼ ਬਣਾ ਦੇਣ। ਸੁਰੇਸ਼ ਦਾ ਮਤਲਬ ਹੈ ਦੇਵਤਿਆਂ ਦਾ ਰਾਜਾ, ਉਹ ਕੌਣ ਹੈ? ਇੰਦਰ। ਜੇ ਪ੍ਰਸੰਨ ਹੋ ਜਾਣ ਤੇ ਦੇਵਤਿਆਂ ਦਾ, 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਬਣਾ ਕੇ ਰੱਖ ਦਿੰਦੇ ਨੇ।
ਸਰਬ ਸ਼ਕਤਿਧਰ ਸ੍ਰੀ ਗੁਰਦੇਵ,
ਸਤਿਗੁਰੂ ਜੀ ਸਰਬ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਨੇ, ਬੇਅੰਤ ਸ਼ਕਤੀਆਂ, ਬੇਅੰਤ ਅਜਮਤਾਂ, ਬੇਅੰਤ ਕਰਾਮਾਤਾਂ ਦੇ ਮਾਲਕ ਹਨ।
ਸੁਰਗਨ ਬੀਨਾ ਲਖੈ ਜਿਸ ਭੇਵ,
ਐਸੇ ਨੇ ਕਿ ਦੇਵਤੇ ਵੀ ਜਿਨ੍ਹਾਂ ਦਾ ਭੇਦ ਨਹੀਂ ਜਾਣ ਸਕਦੇ, ਬ੍ਰਹਮਾ ਵੀ ਜਿਨ੍ਹਾਂ ਦਾ ਭੇਦ ਨਹੀਂ ਜਾਣ ਸਕਦਾ। ਬ੍ਰਹਮਾ ਨਾ ਜਾਣੈ ਭੇਦ, ਸਤਿਗੁਰਾਂ ਦਾ ਅੰਤ ਤਾਂ ਬ੍ਰਹਮਾ ਵੀ ਨਹੀਂ ਪਾ ਸਕਦਾ, ਉਹ ਵੀ ਉਹਨਾਂ ਦਾ ਭੇਦ ਨਹੀਂ ਸਮਝ ਸਕਦਾ।
ਨਿਕਟ ਬਸੈ ਕਾਂਗੜਪੁਰ ਭਾਰਾ,
ਏਦਾਂ ਸਤਿਗੁਰਾਂ ਦੀ ਬੜੀ ਵਡਿਆਈ, ਬੜੀ ਉਪਮਾ ਉਜਾਗਰ ਹੋਈ। ਦੇਸ਼ ਦੇਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਬੋਲਬਾਲਾ ਹੋ ਰਿਹਾ, ਸਤਿਗੁਰਾਂ ਦੀ ਵਡਿਆਈ ਉਜਾਗਰ ਹੋ ਰਹੀ ਹੈ। ਉੱਥੇ ਹੀ ਖਾਲਸਾ ਜੀ ਜਿੱਥੇ ਸਤਿਗੁਰੂ ਰਹਿ ਰਹੇ ਨੇ, ਭਾਈ ਰੂਪੇ ਕੇ ਭਾਈ ਗ੍ਰਾਮ ਚ, ਰੂਪਾ ਭਾਈ ਕਾ। ਉੱਥੇ ਕੁਝ ਦੂਰੀ ਤੇ ਇੱਕ ਨਗਰ ਹੈ ਕਾਂਗੜਪੁਰ। ਕਾਂਗੜਪੁਰ ਇੱਕ ਬੜਾ ਵੱਡਾ ਦੇਸ਼ ਹੈ। ਕਾਂਗੜਪੁਰ ਦਾ ਇੱਕ ਬੜਾ ਵੱਡਾ ਇਲਾਕਾ ਹੈ। ਕਾਂਗੜ ਨਗਰ ਹੈ, ਬੜਾ ਵੱਡਾ ਨਗਰ ਹੈ, ਵਿਸ਼ਾਲ ਨਗਰ ਹੈ। ਔਰ ਉਸ ਕਾਂਗੜ ਨਗਰ ਦਾ ਰਾਜਾ ਹੈ, ਉੱਥੋਂ ਦਾ ਸਰਦਾਰ ਹੈ, ਉਹਦਾ ਨਾਂ ਹੈ ਭਾਈ ਜੋਧ ਸ਼ਾਹ। ਰਾਏ ਜੋਧ ਵੀ ਇਹਨੂੰ ਕਹਿੰਦੇ ਨੇ, ਜੋਧ ਰਾਏ ਵੀ ਇਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਜੋਧ ਸ਼ਾਹ ਨਾਮ ਦਾ ਰਾਜਾ ਸਰਦਾਰ ਉਸ ਕਾਂਗੜ ਨਗਰ ਦੇ ਉੱਤੇ ਰਾਜ ਕਰਦਾ, ਉਹ ਇਸ ਇਲਾਕੇ ਦਾ ਸਰਦਾਰ ਹੈ।
ਸੈਨ ਚੜ੍ਹੇ ਤੇ ਸਾਧ ਕਨੇਰੇ,
ਇਹ ਬੜੀ ਵੱਡੀ ਫੌਜ ਦਾ ਮਾਲਕ ਹੈ। ਜਦੋਂ ਇਹ ਚੜਾਈ ਕਰਦਾ, ਇਹਦੇ ਨਾਲ ਬਹੁਤ ਸਾਰੀ ਫੌਜ ਵੀ ਚੜਾਈ ਕਰਦੀ ਹੈ। ਬਹੁਤ ਸਾਰੇ ਸਿਪਾਹੀ, ਸੂਰਮੇ, ਬਹਾਦਰ ਯੋਧੇ ਉਹ ਇਹਨੇ ਆਪਣੇ ਨਾਲ ਭਰਤੀ ਕੀਤੇ ਹੋਏ ਨੇ।
ਅਧਿਕ ਸੂਰਮਾ ਮਾਰਤ ਬੈਰੇ,
ਬੜਾ ਸੂਰਮਾ ਯੋਧ ਸ਼ਾਹ, ਬੜਾ ਬਹਾਦਰ ਹੈ। ਕਿਸੇ ਦਾ ਭੈ ਨਹੀਂ ਮੰਨਦਾ, ਕਿਸੇ ਦਾ ਡਰ ਨਹੀਂ ਮੰਨਦਾ। ਜਦੋਂ ਕਿਤੇ ਨੇ ਜੰਗ ਯੁੱਧ ਕੀਤਾ ਤੇ ਦੁਸ਼ਮਣਾਂ ਨੂੰ ਮਾਰ ਕੇ ਉਹਨਾਂ ਤੇ ਫਤਿਹ ਪ੍ਰਾਪਤ ਕੀਤੀ, ਉਹਨਾਂ ਤੇ ਜੇਤੀ ਪ੍ਰਾਪਤ ਕੀਤੀ, ਅਧਿਕ ਸੂਰਮਾ ਤੇ ਵੈਰੀਆਂ ਨੂੰ ਮਾਰਨ ਵਾਲਾ।
ਮਿੱਠਾ ਮਹਿਰ ਬਦੋ ਤਿੰਨ ਕੇਰਾ,
ਖਾਲਸਾ ਜੀ ਜਿਹੜਾ ਇਹ ਜੋਧ ਸ਼ਾਹ ਹੈ, ਰਾਏ ਜੋਧ, ਇਹਦਾ ਇੱਕ ਵਡੇਰਾ ਹੋਇਆ, ਉਹਦਾ ਨਾਂ ਸੀ ਮਿੱਠਾ ਮਹਿਰ। ਇਹਦਾ ਵਡੇਰਾ, ਇਹਦਾ ਕੋਈ ਪੁਰਾਣਾ ਬਜੁਰਗ ਹੋਇਆ, ਉਹਦਾ ਨਾਮ ਮਿੱਠਾ ਮਹਿਰ ਸੀ।
ਤਿੰਨੋਂ ਪਾਇਸ ਰਾਜ ਵਡੇਰਾ,
ਜਿਹੜਾ ਕਾਂਗੜ ਦਾ ਰਾਜ ਭਾਗ ਮਿਲਿਆ, ਇਸ ਇਲਾਕੇ ਦੀ ਜਿਹੜੀ ਇਹਨਾਂ ਨੂੰ ਸਰਦਾਰੀ ਮਿਲੀ ਹੈ ਨਾ, ਉਹ ਸਰਦਾਰੀ ਇਹ ਰਾਜ ਭਾਗ ਇਹਦੇ ਬਜੁਰਗ ਮਿੱਠੇ ਮਹਿਰ ਨੂੰ ਮਿਲੀ ਸੀ। ਜਿਹੜਾ ਮਿੱਠਾ ਮਹਿਰ ਸੀ ਉਹਨੂੰ ਇਹ ਸਾਰਾ ਰਾਜ ਭਾਗ ਮਿਲਿਆ ਹੋਇਆ ਸੀ ਬਾਦਸ਼ਾਹ ਕੋਲੋਂ।
ਅਕਬਰ ਸ਼ਾਹ ਪਇਓ ਜਿਸ ਕਾਲਾ,
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਿੰਦੁਸਤਾਨ ਤੇ ਬਾਦਸ਼ਾਹ ਅਕਬਰ ਰਾਜ ਕਰਦਾ ਸੀ। ਇਹਦਾ ਵਡੇਰਾ ਉਦੋਂ ਉਹਨੇ ਰਾਜ ਮਿਲਿਆ, ਉਹਨੂੰ ਰਾਜ ਉਦੋਂ ਪ੍ਰਾਪਤ ਹੋਇਆ ਜਿਸ ਸਮੇਂ ਬਾਦਸ਼ਾਹ ਅਕਬਰ ਹਿੰਦੁਸਤਾਨ ਤੇ ਰਾਜ ਕਰਦਾ ਸੀ।
ਚੱਕਰਵਰਤੀ ਕੀ ਇੱਕ ਰਾਜ ਬਿਸਾਲਾ,
ਬਾਦਸ਼ਾਹ ਅਕਬਰ ਜੋ ਬੜਾ ਚੱਕਰਵਰਤੀ ਰਾਜਾ ਹੋਇਆ, ਜਿਹਨੇ ਸਾਰੇ ਹਿੰਦੁਸਤਾਨ ਤੇ ਬੜਾ ਭਾਰੀ ਰਾਜ ਕੀਤਾ ਹੈ। ਜਿੱਧਰ ਚੜ ਕੇ ਜਾਂਦਾ ਸੀ ਉਹਦੀ ਜਿੱਤ ਹੁੰਦੀ ਸੀ, ਵਿਜੈ ਹੁੰਦੀ ਸੀ।
ਮਿੱਠੇ ਮਹਿਰ ਸੁਤਾ ਉਪਜਾਏ, ਬਹੁਤ ਸੁੰਦਰ ਕੁਛ ਕਹੀ ਨਾ ਜਾਏ।
ਇਹ ਜਿਹੜਾ ਮਿੱਠਾ ਮਹਿਰ ਸੀ ਨਾ, ਬਾਦਸ਼ਾਹ ਅਕਬਰ ਦਾ ਸਮਕਾਲੀ, ਰਾਏ ਜੋਧ ਦਾ ਜਿਹੜਾ ਵਡੇਰਾ ਸੀ, ਇਹਦੇ ਘਰ ਵਿੱਚ ਇੱਕ ਲੜਕੀ ਨੇ ਜਨਮ ਲਿਆ। ਉਹ ਲੜਕੀ ਬੜੀ ਸੁੰਦਰ ਸੀ, ਇਹਦੀ ਲੜਕੀ ਉਹ ਜੋ ਬਹੁਤ ਸੁੰਦਰ ਸਰੂਪ ਹੈ।
ਹੁਣ ਅਕਬਰ ਸੋ ਜਾਚਨ ਕੀਨ,
ਉਹਨੇ ਬਾਦਸ਼ਾਹ ਅਕਬਰ ਨੂੰ ਪਤਾ ਲੱਗਾ ਕਿ ਮਿੱਠੇ ਮਹਿਰ ਦੀ ਲੜਕੀ ਬਹੁਤ ਸੁੰਦਰ ਹੈ। ਉਹਨੇ ਮਿੱਠੇ ਮਹਿਰ ਨੂੰ ਆਖਿਆ ਕਿ ਤੂੰ ਆਪਣੀ ਲੜਕੀ ਮੈਨੂੰ ਭੇਟ ਕਰ ਦੇ,
ਮੁਝ ਕੋ ਵਿਆਹ ਦਿਓ ਸ਼ੁਭ ਚੀਨ,
ਔਰ ਮੈਨੂੰ ਸ਼ੁਭ ਜਾਣ ਕੇ ਆਪਣੀ ਲੜਕੀ ਜਿਹੜੀ ਆ ਉਹ ਮੈਨੂੰ ਵਿਆਹ ਦੇ। ਬਾਦਸ਼ਾਹ ਅਕਬਰ ਨੇ ਮਿੱਠੇ ਮਹਿਰ ਨੂੰ ਸੁਨੇਹਾ ਭੇਜਿਆ ਕਿ ਤੂੰ ਆਪਣੀ ਲੜਕੀ ਦਾ ਡੋਲਾ ਭੇਟ ਮੈਨੂੰ ਕਰ ਦੇ, ਉਹਦੀ ਸ਼ਾਦੀ ਮੇਰੇ ਨਾਲ ਕਰ ਦੇ।
ਸੁਣ ਕਰ ਮਿੱਠੇ ਮਹਿਰ ਵਿਚਾਰੇ,
ਜਦੋਂ ਬਾਦਸ਼ਾਹ ਅਕਬਰ ਦਾ ਇਹ ਹੁਕਮਨਾਮਾ ਆਇਆ, ਮਿੱਠੇ ਮਹਿਰ ਨੇ ਸੁਣਿਆ, ਸੁਣ ਕੇ ਮਿੱਠੇ ਮਹਿਰ ਨੇ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਕੀਤੀ।
ਬਾਦਸ਼ਾਹ ਦੇਸ਼ਨ ਪਤੀ ਭਾਰੇ,
ਇਹਨੇ ਵਿਚਾਰ ਕੀਤੀ ਕਿ ਬਾਦਸ਼ਾਹ ਅਕਬਰ ਸਾਰੇ ਹਿੰਦੁਸਤਾਨ ਦਾ ਮਾਲਕ ਹੈ, ਸਾਰੇ ਹਿੰਦੁਸਤਾਨ ਦਾ ਪਾਤਸ਼ਾਹ ਹੈ, ਉਹਦਾ ਸਾਰੇ ਹਿੰਦੁਸਤਾਨ ਦੇ ਵਿੱਚ ਹੁਕਮ ਜਾਰੀ ਹੋ ਕੇ ਹੁਕਮ ਚੱਲਦਾ
ਹੈ।
ਜੇ ਮੈਂ ਮਿੱਠੇ ਮਹਿਰ ਨੇ ਸੋਚਿਆ ਕਿ ਮੈਂ ਆਪਣੀ ਲੜਕੀ ਨਾ ਵੀ ਦਿੱਤੀ, ਜੇ ਮੈਂ ਇਨਕਾਰ ਕਰਦਾ ਉਹ ਹਿੰਦੁਸਤਾਨ ਦਾ ਬਾਦਸ਼ਾਹ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਜੇ ਮੈਂ ਉਹਨੂੰ ਆਪਣੀ ਲੜਕੀ ਦਾ ਡੋਲਾ ਨਾ ਭੇਟ ਕੀਤਾ ਤੇ ਉਹਨੇ ਮੇਰੇ ਕੋਲ ਓਦਾਂ ਵੀ ਖੋਹ ਲੈਣੀ, ਓਦਾਂ ਵੀ ਮੇਰੇ ਕੋਲ ਉਹਨੇ ਲੜਕੀ ਰਹਿਣ ਨਹੀਂ ਦੇਣੀ।
ਮੈਂ ਕੁਛ ਬਸ ਬਸਾਏ ਅਮਦੀਨ,
ਜੇ ਉਹ ਗੁੱਸੇ ਵਿੱਚ ਆ ਗਿਆ, ਗੁੱਸੇ ਵਿੱਚ ਆ ਕੇ ਉਹਨੇ ਲੜਕੀ ਖੋਹ ਲਈ ਤੇ ਫਿਰ ਮੇਰਾ ਉਹਦੇ ਤੇ ਕੋਈ ਵਸ ਨਹੀਂ ਚੱਲਣਾ, ਉਹਦੇ ਤੇ ਕੋਈ ਜ਼ੋਰ ਨਹੀਂ ਚੱਲਣਾ।
ਵਿਸਾਲ ਜਾਨ ਕਰ ਕਯੋ,
ਮਿੱਠੇ ਮਹਿਰ ਨੇ ਸੋਚਿਆ ਕਿ ਬਾਦਸ਼ਾਹ ਅਕਬਰ ਬੜਾ ਬਲੀ ਹੈ, ਬੜਾ ਬਲਵਾਨ ਹੈ, ਤਾਕਤਵਰ ਰਾਜਾ, ਤਾਕਤਵਰ ਬਾਦਸ਼ਾਹ ਹੈ।
ਬਲੀ ਵਿਸਾਲ ਜਾਨ ਕਰ ਕਯੋ, ਜੇ ਮਮਤਨ ਜਾ ਬਿਆਨ ਚਯੋ।
ਉਹਨੇ ਉਹਨੂੰ ਬਲੀ ਵਿਚਾਰ ਕੇ ਬਾਦਸ਼ਾਹ ਬੜਾ ਬਲੀ ਹੈ, ਉਹਨੇ ਸੁਨੇਹਾ ਭੇਜ ਦਿੱਤਾ। ਮਿੱਠੇ ਮਹਿਰ ਨੇ ਬਾਦਸ਼ਾਹ ਦੀ ਗੱਲ ਮੰਨ ਲਈ ਤੇ ਉਹਨੇ ਇਹ ਸੁਨੇਹਾ ਭੇਜਿਆ ਕਿ ਬਾਦਸ਼ਾਹ ਸਲਾਮਤ, ਮੈਂ ਆਪਣੀ ਇੱਜ਼ਤ ਬਰਕਰਾਰ ਰੱਖਣਾ ਚਾਹੁੰਦਾ। ਜੇ ਤੂੰ ਮੇਰੀ ਲੜਕੀ ਨੂੰ ਅਪਣਾਉਣਾ ਚਾਹੁੰਦਾ ਤੇ ਉਹਦੇ ਵਾਸਤੇ ਤੈਨੂੰ ਬਰਾਤ ਲੈ ਕੇ ਆਉਣਾ ਪਵੇਗਾ।
ਤੋ ਕਰ ਆਵੇ ਦੁਲੋਏ ਫੇਰੇ ਫਿਰ ਲੈ ਗਮਨੈ ਸੋਏ।
ਜੇ ਤੂੰ ਮੇਰੀ ਲੜਕੀ ਨੂੰ ਲਿਜਾਣਾ ਚਾਹੁੰਦਾ ਤੇ ਉਹਦੇ ਵਾਸਤੇ ਤੈਨੂੰ ਦੁਲਹਾ ਬਣ ਕੇ, ਲਾੜਾ ਬਣ ਕੇ ਸੱਜ ਕੇ ਆਉਣਾ ਪਵੇਗਾ। ਬਰਾਤ ਲੈ ਕੇ ਆ, ਲਾੜਾ ਬਣ ਕੇ ਸੱਜ ਕੇ ਆ ਕੇ ਮੇਰੇ ਘਰੋਂ ਮੇਰੀ ਲੜਕੀ ਨਾਲ ਫੇਰੇ ਕਰਕੇ ਫੇਰ ਉਹਨੂੰ ਆਪਣੀ ਧਰਮ ਪਤਨੀ ਬਣਾ ਕੇ ਲਿਜਾ ਸਕਦਾ। ਏਦਾਂ ਮੈਂ ਆਪਣੀ ਲੜਕੀ ਦਾ ਡੋਲਾ ਤੈਨੂੰ ਨਹੀਂ ਦੇ ਸਕਦਾ।
ਸੁਣ ਅਕਬਰ ਮੰਨਿਓ ਤਿਸ ਬੈਨ।
ਮਿੱਠੇ ਮਹਿਰ ਦੀ ਇਹ ਗੱਲ ਬਾਦਸ਼ਾਹ ਅਕਬਰ ਨੇ ਸੁਣ ਕੇ ਮੰਨ ਲਈ। ਕਹਿੰਦਾ ਇਹ ਗੱਲ ਦਰੁਸਤ ਹੈ। ਮਿੱਠੇ ਮਹਿਰ ਨੇ ਇਹ ਗੱਲ ਸੁਣ ਕੇ ਮੰਨ ਲਈ, ਪ੍ਰਵਾਨ ਕਰ ਲਈ।
ਮਨ ਦੂਲੋ ਗਮਨਿਓ ਤਬ ਐਨ।
ਉਸ ਵੇਲੇ ਇਹਨੇ ਸਾਰੀ ਗੱਲ ਮੰਨ ਲਈ। ਉਸੇ ਵਕਤ ਬਾਦਸ਼ਾਹ ਅਕਬਰ ਨੇ ਦੁਲਹਾ ਬਣ ਕੇ, ਲਾੜਾ ਬਣ ਕੇ ਫਿਰ ਉਹ ਮਿੱਠੇ ਮਹਿਰ ਦੇ ਘਰ ਆਇਆ।
ਮਿੱਠੇ ਕੀ ਦੋਇਤਾ ਕੋ ਬਿਆਏ।
ਮਿੱਠੇ ਮਹਿਰ ਦੀ ਜਿਹੜੀ ਲੜਕੀ ਸੀ ਉਹਨੂੰ ਬਾਦਸ਼ਾਹ ਅਕਬਰ ਬਕਾਇਦਾ ਉਹਦੇ ਘਰੋਂ ਵਿਆਹ ਕੇ ਉਹਦੇ ਨਾਲ ਫੇਰੇ ਕਰਕੇ ਫਿਰ ਉਹਦੀ ਡੋਲੀ ਲੈ ਕੇ ਗਿਆ।
ਯੋ ਖਿਤਾਬ ਪ੍ਰਸਾਨੇ ਮਾਹੇ।
ਔਰ ਬੜਾ ਵੱਡਾ ਭਾਰੀ ਖਿਤਾਬ ਦਿੱਤਾ ਉਹਨੇ ਬਾਦਸ਼ਾਹ ਅਕਬਰ ਨੇ ਜਦੋਂ ਮਿੱਠੇ ਮਹਿਰ ਦੀ ਲੜਕੀ ਦੀ ਡੋਲੀ ਲੈ ਕੇ ਗਿਆ। ਤੇ ਬਦਲੇ ਚ ਉਹਨੇ ਆਪਣੇ ਸਹੁਰੇ ਨੂੰ, ਕਿਉਂਕਿ ਰਿਸ਼ਤਾ ਬਣ ਗਿਆ ਹੁਣ, ਸਹੁਰਾ ਬਣ ਗਿਆ ਮਿੱਠਾ ਮਹਿਰ, ਉਹਨੂੰ ਇਹ ਜਿਹੜਾ ਕਾਂਗੜ ਦਾ ਰਾਜ ਸੀ, ਕਾਂਗੜ ਦੇਸ਼ ਦਾ ਜਾਂ ਕਾਂਗੜ ਨਗਰ ਦਾ ਜਿਹੜਾ ਰਾਜ ਸੀ, ਉਹ ਬੜਾ ਵੱਡਾ ਮਰਤਬਾ, ਉਸ ਇਲਾਕੇ ਦੀ ਜਿਹੜੀ ਸਰਦਾਰੀ ਸੀ, ਉਹ ਸਰਦਾਰੀ ਮਿੱਠੇ ਮਹਿਰ ਨੂੰ ਬਾਦਸ਼ਾਹ ਅਕਬਰ ਨੇ ਦਿੱਤੀ।
ਨਿਕਟ ਗ੍ਰਾਮ ਗਨ ਸਗਰੇ ਦੀਨ।
ਔਰ ਨੇੜੇ ਤੇੜੇ ਦੇ ਬਹੁਤ ਸਾਰੇ ਪਿੰਡ ਉਹਦੇ ਅਧੀਨ ਕਰ ਦਿੱਤੇ ਵੀ ਨਾ ਪਿੰਡਾਂ ਦਾ ਮਾਲਕ ਤੂੰ ਹੈ, ਕਾਂਗੜ ਚ ਤੇਰਾ ਰਾਜ ਹੋਵੇਗਾ, ਨੇੜੇ ਤੇੜੇ ਜਿੰਨੇ ਨਗਰ ਨੇ ਉਹ ਸਾਰੇ ਨਗਰ ਮਿੱਠੇ ਮਹਿਰ ਤੇਰੇ ਅਧੀਨ ਹੋਣਗੇ।
ਐਸ਼ਵਰਜ ਅਦਕ ਬਦਾਵਨ ਕੀਨ।
ਬਾਦਸ਼ਾਹ ਅਕਬਰ ਦਾ ਹੁਣ ਰਿਸ਼ਤਾ ਬਣ ਗਿਆ ਸੀ, ਉਹ ਅਕਬਰ ਬਾਦਸ਼ਾਹ ਦਾ ਜਵਾਈ ਬਣਿਆ, ਦਮਾਦ ਬਣਿਆ, ਇਸ ਕਰਕੇ ਬੜੇ ਭਾਰੀ ਐਸ਼ਵਰਜ, ਬੜੀਆਂ ਸਹੂਲਤਾਂ, ਬੜੇ ਸੁੱਖ ਆਨੰਦ ਬਾਦਸ਼ਾਹ ਨੇ ਮਿੱਠੇ ਮਹਿਰ ਨੂੰ ਪ੍ਰਦਾਨ ਕੀਤੇ।
ਤਬ ਕੋ ਰਾਜ ਤਾਂ ਕੋ ਕਰੈ।
ਉਦੋਂ ਦਾ ਇਹਨਾਂ ਦਾ ਸੰਬੰਧ ਜੁੜਿਆ, ਉਦੋਂ ਤੋਂ ਮਿੱਠਾ ਮਹਿਰ ਰਾਜ ਕਰਨ ਲੱਗ ਪਿਆ ਤੇ ਉਹ ਰਾਜ ਭਾਗ ਇਸ ਇਲਾਕੇ ਦਾ, ਕਾਂਗੜ ਨਗਰ ਦਾ ਤੇ ਨੇੜੇ ਤੇੜੇ ਦੇ ਜਿਹੜੇ ਪਿੰਡਾਂ ਦਾ ਰਾਜ ਹੈ, ਉਦੋਂ ਦਾ ਉਹ ਰਾਜ ਇਹਨਾਂ ਦੇ ਕੁੱਲ ਵਿੱਚ ਚੱਲਣ ਲੱਗ ਪਿਆ, ਉਹ ਰਾਜ ਇਹ ਕਰਨ ਲੱਗ ਪਏ।
ਬ੍ਰਿੰਦ ਬਾਇਨੀ ਸੰਗੈ ਚਰੈ।
ਬੜੀ ਵੱਡੀ ਭਾਰੀ ਫੌਜ ਇਹਨਾਂ ਦੇ ਨਾਲ ਉਦੋਂ ਤੋਂ ਚੜ੍ਹਦੀ। ਉਦੋਂ ਤੋਂ ਇਹਨਾਂ ਨੇ ਸਿਪਾਹੀ ਰੱਖਣੇ ਵੀ ਸ਼ੁਰੂ ਕਰ ਦਿੱਤੇ। ਜਦੋਂ ਰਾਜ ਹੁੰਦਾ ਹੈ ਤੇ ਰਾਜ ਨੂੰ ਸੰਭਾਲਣ ਵਾਸਤੇ ਸਿਪਾਹੀ ਵੀ ਚਾਹੀਦੇ ਨੇ, ਉਦੋਂ ਤੋਂ ਇਹਨਾਂ ਨੇ ਆਪਣੇ ਨਾਲ ਸਿਪਾਹੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ।
ਮਿੱਠੇ ਮਹਿਰ ਪੁੱਤਰ ਉਪਜਾਇਓ।
ਮਿੱਠੇ ਮਹਿਰ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਮਿੱਠੇ ਮਹਿਰ ਤੋਂ ਬਾਅਦ ਜਿਹੜਾ ਇਸ ਦੇਸ਼ ਦਾ ਰਾਜਾ ਬਣਿਆ ਕਾਂਗੜ ਦਾ, ਉਹ ਮਿੱਠੇ ਮਹਿਰ ਦਾ ਪੁੱਤਰ ਸੀ।
ਚੈਨ ਬੇਗ ਤੇ ਨਾਮ ਅਲਾਇਓ।
ਉਹਦਾ ਨਾਂ ਸੀ ਚੈਨ ਬੇਗ। ਚੈਨ ਬੇਗ ਮਿੱਠੇ ਮਹਿਰ ਦਾ ਲੜਕਾ ਸੀ। ਉਹ ਇਸ ਕਾਂਗੜਪੁਰ ਦੇ ਉੱਤੇ, ਕਾਂਗੜ ਨਗਰ ਤੇ ਆਪਣੇ ਬਾਪ ਮਿੱਠੇ ਮਹਿਰ ਤੋਂ ਬਾਅਦ ਚੈਨ ਬੇਗ ਰਾਜ ਕਰਦਾ ਰਿਹਾ।
ਵੀ ਰਾਜ ਕਰਤ ਤੈ ਰਹਿਓ।
ਚੈਨ ਬੇਗ ਵੀ ਕਾਫੀ ਸਮਾਂ, ਜਿੰਨੀ ਦੇਰ ਤੱਕ ਉਹ ਜਿਉਂਦਾ ਰਿਹਾ, ਉਹਦੇ ਸਰੀਰ ਚ ਪ੍ਰਾਣ ਰਹੇ, ਉਦੋਂ ਤੱਕ ਚੈਨ ਬੇਗ ਵੀ ਇੱਥੇ ਰਾਜ ਕਰਦਾ ਰਿਹਾ।
ਧਨ ਗ੍ਰਾਮਨ ਤੇ ਧਨ ਕੋ ਲਿਓ।
ਜਿੰਨੇ ਪਿੰਡ ਸੀ ਇਹਨਾਂ ਦੇ ਮਤਹਿਤ ਸਨ, ਉਹਨਾਂ ਪਿੰਡਾਂ ਵਿੱਚੋਂ ਟੈਕਸ ਲੈਣਾ, ਉਹਨਾਂ ਪਿੰਡਾਂ ਦੇ ਕੋਲੋਂ ਮਜ਼ਦੂਰੀ ਲੈਣੀ, ਉਹਨਾਂ ਪਿੰਡ ਦੇ ਲੋਕਾਂ ਕੋਲੋਂ ਕਰ ਵਸੂਲ ਕਰਨਾ, ਉਹ ਚੈਨ ਬੇਗ ਵੀ ਕਰਦਾ ਰਿਹਾ।
ਚੈਨ ਬੇਗ ਕੇ ਸੁਤ ਜਨਮਿਓ।
ਅੱਗੇ ਚੈਨ ਬੇਗ ਦੇ ਘਰ ਵੀ ਇੱਕ ਪੁੱਤਰ ਨੇ ਜਨਮ ਲਿਆ।
ਸ਼ਾਹ ਉਮਰ ਤੋਂ ਨਾਮ ਧਰ ਦਿਓ।
ਉਹਦਾ ਨਾਂ ਸੀ ਉਮਰ ਸ਼ਾਹ। ਉਹ ਜਿਹੜਾ ਉਮਰ ਸ਼ਾਹ ਸੀ, ਉਹ ਵੀ ਇੱਥੇ ਰਾਜ ਕਰਦਾ ਰਿਹਾ ਆਪਣੇ ਦਾਦੇ ਵਾਂਗਰ। ਪਹਿਲਾਂ ਉਹਦਾ ਦਾਦਾ ਰਾਜ ਕਰਦਾ ਸੀ, ਫਿਰ ਬਾਪ ਕਰਦਾ ਰਿਹਾ ਚੈਨ ਬੇਗ। ਚੈਨ ਬੇਗ ਤੋਂ ਬਾਅਦ ਫਿਰ ਇਹ ਉਮਰ ਸ਼ਾਹ, ਇਹ ਆਪਣੇ ਪਿਓ ਦਾਦੇ ਦਾ ਉਹ ਰਾਜ ਭਾਗ ਜਿਹੜਾ ਬਾਦਸ਼ਾਹ ਅਕਬਰ ਨੇ ਇਹਨਾਂ ਨੂੰ ਦਿੱਤਾ ਸੀ, ਉਹ ਰਾਜ ਭਾਗ ਉਮਰ ਸ਼ਾਹ ਵੀ ਨਿਭਾਉਂਦਾ ਰਿਹਾ।
ਸੋ ਵੀ ਪਿਤਾ ਪਿਤਾ ਮੈਂ ਕੇਰਾ ਸਰਬ ਸਮਾਜ ਸੰਵਾਰ ਵਡੇਰਾ।
ਉਮਰ ਸ਼ਾਹ ਨੇ ਵੀ ਆਪਣੇ ਪਿਤਾ ਪਿਤਾਮੇ ਦੇ ਸਮਾਨ, ਪਿਓ ਦਾਦੇ ਦੇ ਸਮਾਨ ਸਾਰਾ ਰਾਜ ਭਾਗ ਸੰਭਾਲਿਆ। ਇਹਨੇ ਵੀ ਸਾਰੇ ਕਾਂਗੜ ਨਗਰ ਦੀ ਜਾਂ ਆਲੇ ਦੁਆਲੇ ਜਿੰਨੇ ਪਿੰਡਾਂ ਦੀ ਜਿਹੜੀ ਸਿੱਕਦਾਰੀ ਸੀ ਉਹ ਸਿੱਕਦਾਰੀ ਬੜੇ ਬਾਖੂਬੀ ਢੰਗ ਦੇ ਨਾਲ ਇਹਨੇ ਵੀ ਨਿਭਾਈ।
ਸੁਤ ਪਾ ਉਮਰ ਸ਼ਾਹ ਕੇ ਧਾਮ,
ਆਖਰਕਾਰ ਉਮਰ ਸ਼ਾਹ ਨੇ ਵੀ ਰਾਜ ਭਾਗ ਛੱਡਣਾ ਹੀ ਸੀ ਨਾ, ਸਰੀਰ ਤਾਂ ਇਹਨੇ ਵੀ ਤਿਆਗਣਾ ਸੀ। ਕਹਿੰਦੇ ਇਹਦੇ ਘਰ ਵੀ ਇੱਕ ਲੜਕੇ ਨੇ ਜਨਮ ਲਿਆ,
ਜੋਧਿਸ਼ਾ ਜੋਧਾ ਅਬਰਾ,
ਉਹਦਾ ਨਾਂ ਸੀ ਜੋਧਿਸ਼ਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ। ਭਾਈ ਸਾਹਿਬ ਜਿਨ੍ਹਾਂ ਦੀ ਬੰਸਾਵਲੀ ਦੱਸੀ ਹੈ ਸਾਰੀ, ਜਿਹੜੇ ਕਾਂਗੜ ਦੇ ਦੇਸ਼ ਵਿੱਚ ਰਾਜ ਕਰਦੇ ਸਨ, ਕਾਂਗੜ ਨਗਰ ਚ ਰਾਜ ਕਰਦੇ ਸੀ, ਕਿ ਮਿੱਠੇ ਮਹਿਰ ਤੋਂ ਇਹਨਾਂ ਦਾ ਰਾਜ ਆਰੰਭ ਹੋਇਆ, ਜੋਧਿਸ਼ਾ ਤੱਕ ਚੱਲਦਾ ਆਇਆ। ਜੋਧਿਸ਼ਾ ਉਮਰ ਸ਼ਾਹ ਦਾ ਲੜਕਾ ਸੀ, ਇਹ ਬੜਾ ਵੱਡਾ ਯੋਧਾ ਸੀ। ਜੋਧਿਸ਼ਾ ਨਾਂ ਵੀ ਜੋਧਿਸ਼ਾ ਤੇ ਹੈ ਵੀ ਬੜਾ ਵੱਡਾ ਯੋਧਾ ਸੀ, ਸੂਰਮਾ ਸੀ।
ਉਤੋਂ ਗੁਰੂ ਸਿੱਖ ਅਦਕ ਉਮਾ, ਤਿਸਕੀ ਸੁਤਾ ਸੰਗ ਇਹ ਵਿਆਹ।
ਖਾਲਸਾ ਜੀ, ਹੁਣ ਜੋਧਿਸ਼ਾ ਦਾ ਗੁਰੂ ਘਰ ਨਾਲ ਮੇਲ ਕਿਵੇਂ ਹੋਇਆ? ਉਹ ਪਰਮੇਸ਼ਰ ਵੱਲੋਂ ਸਬੱਬ ਬਣਿਆ ਕਿ ਜੋਧਿਸ਼ਾ ਇੱਕ ਗੁਰਸਿੱਖ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ। ਇਹਦੀ ਜਿਹੜੀ ਘਰਵਾਲੀ ਸੀ ਉਹ ਸਿੱਖ ਲੜਕੀ ਸੀ, ਕਿਸੇ ਨਾਮ ਰਸੀਏ ਬਾਣੀ ਪੜਨ ਵਾਲੇ ਗੁਰੂ ਘਰ ਦਾ ਉਹ ਸਿੱਖ ਸੀ, ਪੰਜਵੇਂ ਪਾਤਸ਼ਾਹ ਦਾ। ਉਹਦੀ ਲੜਕੀ ਸੀ ਜਿਹੜੀ ਜੋਧਿਸ਼ਾ ਨੂੰ ਵਿਆਹੀ ਹੋਈ ਸੀ।
ਪਿਤਾ ਨਿਕਟ ਤੇ ਗੁਰਮਤ ਪਾਏ,
ਜਿਹੜੀ ਲੜਕੀ ਸੀ ਉਹਨੇ ਆਪਣੇ ਪਿਓ ਤੋਂ ਗੁਰਮਤ ਗ੍ਰਹਿਣ ਕੀਤੀ ਹੋਈ ਸੀ, ਉਹਨੇ ਗੁਰੂ ਕੀ ਮੱਤ ਆਪਣੇ ਪਿਤਾ ਤੋਂ ਧਾਰਨ ਕੀਤੀ ਹੋਈ ਸੀ।
ਸਿੱਖੀ ਕੋ ਧਰਤ ਸਦਾਏ,
ਉਹਨੇ ਵੀ ਆਪਣੇ ਮਨ ਚ ਗੁਰੂ ਕੀ ਸਿੱਖੀ ਬੜੇ ਪਿਆਰ ਨਾਲ ਵਸਾਈ ਹੋਈ ਹੈ, ਗੁਰੂ ਕੀ ਸਿੱਖੀ ਉਹਨੇ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਸ਼੍ਰੀ ਹਰਗੋਬਿੰਦ ਕੋ ਆਗਮਨੋ, ਸੁਣਿਓ ਕਿਸੂ ਤੇ ਆਪਣੇ ਭਵਨੋ।
ਜੋਧਿਸ਼ਾ ਦੀ ਘਰਵਾਲੀ, ਉਹ ਜੋ ਸਿੱਖ ਦੀ ਲੜਕੀ ਹੈ, ਉਹਨੇ ਅਚਾਨਕ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਇੱਧਰ ਸਾਡੇ ਇਲਾਕੇ ਚ ਆਏ ਹੋਏ ਨੇ। ਉਹਨੇ ਆਪਣੇ ਕੰਨੀ ਇਹ ਖਬਰ ਸੁਣੀ ਕਿ ਸਤਿਗੁਰੂ ਜੀ ਇਸ ਵੇਲੇ ਰੂਪਾ ਭਾਈ ਕਾ ਗ੍ਰਾਮ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ, ਉਤਰੇ ਹੋਏ ਨੇ।
ਕੰਤ ਜੋਧ ਕੋ ਮਹਿਮਾ ਕਹਿ ਕੇ,
ਇਹਨੇ ਆਪਣੇ ਪਤੀ ਨੂੰ, ਇਹਦਾ ਪਤੀ ਸੀ ਜੋਧਿਸ਼ਾ, ਆਪਣੇ ਪਤੀ ਨੂੰ ਗੁਰੂ ਘਰ ਦੀ ਮਹਿਮਾ ਸੁਣਾਈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਕਹਿ ਕਹਿ ਕੇ ਜੋਧਿਸ਼ਾ ਨੂੰ ਸੁਣਾਈ।
ਪ੍ਰਬੋਧਨ ਗੁਰ ਦਿਸ਼ੇ ਚਹਿ ਚਹਿ,
ਔਰ ਗੁਰੂ ਸਾਹਿਬ ਵੱਲ ਉਹਨੂੰ ਪ੍ਰੇਰਿਆ, ਏਦਾਂ ਦੀ ਮਹਿਮਾ ਸੁਣਾਈ ਸਤਿਗੁਰਾਂ ਦੇ ਦਰ ਘਰ ਦੀ ਜੋਧਿਸ਼ਾ ਨੂੰ, ਕਿ ਜੋਧਿਸ਼ਾ ਨੂੰ ਪ੍ਰੇਰਿਆ ਇਸ ਵਾਸਤੇ ਕਿ ਤੂੰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ, ਉਹਨਾਂ ਦੇ ਦੀਦਾਰ ਕਰ, ਉਹਨਾਂ ਦੇ ਦਰਸ਼ਨਾਂ ਵਿੱਚ ਬੜੀਆਂ ਬਰਕਤਾਂ ਨੇ। ਏਦਾਂ ਇਹਨੇ ਬਾਰ ਬਾਰ ਆਪਣੇ ਪਤੀ ਜੋਧਿਸ਼ਾ ਨੂੰ ਪ੍ਰੇਰ ਪ੍ਰੇਰ ਕੇ ਗੁਰੂ ਘਰ ਵੱਲ ਜੋੜਿਆ।
ਭਇਓ ਨਿਕਟ ਅਗਵਨ ਅਚਾਨਕ, ਜੋ ਸਰੂਪ ਅਸ਼ਟਮ ਗੁਰੂ ਨਾਨਕ।
ਸਿੱਖ ਲੜਕੀ ਨੇ ਆਪਣੇ ਪਤੀ ਜੋਧਿਸ਼ਾ ਨੂੰ ਗੁਰੂ ਘਰ ਦੀ ਮਹਿਮਾ ਸੁਣਾਈ, ਆਖਿਆ ਪਤੀ ਦੇਵ ਜੀ, ਆਪਣੇ ਨੇੜੇ ਅਚਾਨਕ ਸਤਿਗੁਰਾਂ ਦਾ ਆਗਮਨ ਹੋਇਆ, ਐਸੇ ਸਤਿਗੁਰੂ ਜਿਹੜੇ ਗੁਰੂ ਨਾਨਕ ਸਾਹਿਬ ਦੇ ਛੇਵੇਂ ਸਰੂਪ ਨੇ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਛੇਵੇਂ ਸਰੂਪ ਨੇ, ਅਚਾਨਕ ਉਹਨਾਂ ਦਾ ਆਪਣੇ ਦੇਸ਼ ਵਿੱਚ ਆਪਣੇ ਇਲਾਕੇ ਵਿੱਚ ਆਗਮਨ ਹੋਇਆ।
ਜੇ ਕੁਛ ਭਾਗ ਉਹਦਾ ਤੋਂ ਮਾਥੇ, ਚੱਲ ਕਰ ਮਿਲੋ ਸਤਿਗੁਰੂ ਸਾਥੇ।
ਤੇਰੇ ਭਾਗ ਉਹਦੇ ਹੋਣ, ਤੇਰੇ ਮੱਥੇ ਦੇ ਭਾਗ ਸਵੱਲੇ ਹੋਣ, ਤਾਂ ਪਤੀ ਦੇਵ ਜੀ ਤੁਸੀਂ ਚੱਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੋ, ਚੱਲ ਕੇ ਉਹਨਾਂ ਦੇ ਦਰਸ਼ਨ ਕਰੋ, ਤੁਹਾਡੇ ਮੱਥੇ ਦੇ ਭਾਗ ਜੇ ਜਾਗ ਪੈਣ, ਉਹਨਾਂ ਜਾਗੇ ਹੋਏ ਭਾਗਾਂ ਸਦਕਾ ਤੁਸੀਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲ ਸਕਦੇ ਹੋ।
ਮਨ ਬਾਛਤ ਫਲ ਪਾਵਨ ਕਰੋ,
ਉਹਨਾਂ ਦੇ ਕੋਲ ਜਾ ਕੇ ਤੁਹਾਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੋਵੇਗੀ, ਜੋ ਮੰਗੋਗੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਤੁਹਾਨੂੰ ਮਿਲੇਗਾ, ਉਹਨਾਂ ਦੇ ਚਰਨਾਂ ਵਿੱਚ ਸਾਰੀਆਂ ਤਾਕਤਾਂ ਸਾਰੀਆਂ ਬਰਕਤਾਂ ਵਸਦੀਆਂ ਨੇ।
ਵਿਖ ਕੈ ਸਿੱਖੀ ਧਾਰਨ ਕਰੋ,
ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਦੀਦਾਰ ਕਰਕੇ ਪਤੀ ਦੇਵ ਜੀ ਤੁਸੀਂ ਗੁਰੂ ਕੀ ਸਿੱਖੀ ਧਾਰਨ ਕਰੋ, ਉਹਨਾਂ ਦੇ ਚਰਨਾਂ ਦੀ ਸਿੱਖੀ ਆਪਣੇ ਹਿਰਦੇ ਚ ਵਸਾਓ।
ਤਾ ਹਲਤ ਪਲਤ ਸੁਖ ਕੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ हालत पलत दे सुखां दे दाते ने, लोक पर लोक दे सुखां दे दाते ने,
करोड़ों जिन पग चेरे,
करोड़ां ही उन्हां दे चरणां दे चेले ने, करोड़ां करोड़ां ने उन्हां दे चरणां दी सिखी ते सेवकी धारण कीती होई है।
ये सेवा मन कर तिन करें,
जेडे उन्हां दे मन करके सेवा करन वाले सेवक ने, जेडे भावना नाल आस्था नाल श्रद्धा नाल गुरु हरगोबिंद साहब जी दी सेवा करदे ने,
और न चिंता कुछ और धरै,
उन्हां नूं मुड़ के किसे प्रकार दा फिकर नहीं करना पैंदा, उन्हां नूं मुड़ के किसे प्रकार दी चिंता नहीं धरनी पैंदी।
निज पत्नी ते सुन सुन गात, चाहत पयो मिलन गुर साथ।
जोध शाह ने अपनी घरवाली कोलों एदां गुरु साहब दीआं बड़ीआं गल्लां सुणीआं, बड़ी महिमा सुनी सतगुरु सच्चे पातशाह दी। ओ हर वेले महाराज जी दी महिमा करके नू सुनाउंदी सी, ते गुरु साहब दी महिमा सुन सुन के आखिरकार जोध शाह दे मन विच भी भावना पैदा होई कि मैं जाके गुरु दे दर्शन करा, गुरु हरगोबिंद साहब दे दर्शन करा, सतगुरां नू मिलन दी अभिलाखा इहदे मन च होई।
जी करी उपाइन तैयार,
आखिरकार इहने तैयारी कर लई, सतगुरां नूं मिलन वास्ते बड़ियां सोहणियां सुंदर सुंदर भेटावां जिहड़ियां सतगुरां नूं भेट करनियां सी। आखिरकार इलाके दा राजा सी, इलाके दा सरदार सी जोध शाह, इन्हे बहुत सोहणियां सुंदर भेटावां सतगुरां नूं भेट करन वास्ते लईआं।
रीन तुरंगम पर शिंगार,
घोड़ा अपना तैयार कर लिया, सोहणी काठी उस घोड़े ते पाई है,
पत्र विभूकन तन कोलीन,
बड़ा सुंदर घोड़ा सतगुरां नूं भेट करन वास्ते उहदे ते सुंदर काठी पा के चंगी वधिया घोड़े नूं चंगी तरह सजा के घोड़ा लै लिया, सोहणे वस्त्र गहने रुपये पैसे माया आदक ओ भी सतगुरां नूं भेट करन वास्ते ने लै लई।
चलियो मिलन संग सेना कीन,
अपने नाल फौज भी लै लई, सिपाही भी लै ले नाल, ते अपने नगर कांगड़ तों गुरु हरगोबिंद साहब दे दर्शन करन वास्ते चल पिया।
धुंद पको बजावत आयो,
नगारा बजा के, क्योंकि फौज सी नाल, फौज दे नाल नगारा भी हुंदा, निशान भी हुंदे ने, निशान नगारे चलाउंदा होया नगारे बजाउंदा होया चल पिया।
प्रात सलीम शाह संग ले आयो,
जोध शाह दा भरा सी सलीम शाह, इन्हें उन्हूं भी अपने नाल लै लिया भी चल भरा तू भी चल के दर्शन कर गुरु साहब दे, इन्हें अपने भरा सलीम शाह नूं भी नाल लै लिया।
दारा आन साथ निज प्यारे,
इन्हें अपनी घरवाली नूं भी नाल लै लिया, जिन्हें नूं प्रेरिया सी गुरु दे दर्शनां, ਉਹ ਗੁਰਸਿੱਖ ਦੀ ਲੜਕੀ ਸੀ ਇਹਨੂੰ ਵਿਆਹੀ ਹੋਈ, ਉਹਨੂੰ ਵੀ ਆਪਣੀ ਘਰਵਾਲੀ ਨੂੰ ਵੀ ਜੋਧ ਸ਼ਾਹ ਨੇ ਆਪਣੇ ਨਾਲ ਲੈ ਲਿਆ ਚੱਲਣ ਵੇਲੇ।
ਪੁਰਬ ਹੀ ਗੁਰਮਤ ਜਿਨ ਧਾਰੇ,
ਘੋੜੇ ਦੀ ਘਰਵਾਲੀ ਐਸੀ ਹੈ ਜਿਹਨੇ ਪਹਿਲਾਂ ਹੀ ਗੁਰਮਤ ਧਾਰਨ ਕੀਤੀ ਹੋਈ, ਉਹ ਪਹਿਲਾਂ ਹੀ ਗੁਰਮਤ ਦੀ ਧਾਰਨੀ ਹੈ, ਕਿਉਂਕਿ ਸਿੱਖ ਦੀ ਲੜਕੀ ਸੀ, ਸਿੱਖ ਦੇ ਘਰ ਉਹਦੀ ਪਰਵਰਿਸ਼ ਹੋਈ, ਉੱਥੇ ਜੰਮੀ ਪਲੀ, ਤੇ ਗੁਰੂ ਕੀ ਸਿੱਖੀ ਉਹਨੂੰ ਆਪਣੇ ਪਰਿਵਾਰ ਚੋਂ ਹੀ ਪਹਿਲਾਂ ਮਿਲੀ ਹੋਈ ਸੀ।
ਸ਼੍ਰੀ ਹਰ ਗੋਬਿੰਦ ਨਿਕਟ ਪਠਾਇਓ, ਆਨੰਦੂਤ ਪਗ ਮਾਤ ਨਿਵਾਇਓ,
ਇਹ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨਗਰ ਰੂਪੇ ਭਾਈ ਕੇ, ਤੇ ਆਪਣੇ ਆਉਣ ਦੀ ਖਬਰ ਇਹਨੇ ਪਹਿਲਾਂ ਆਪਣਾ ਇੱਕ ਸੇਵਕ ਭੇਜਿਆ ਜੋਧ ਸ਼ਾਹ ਨੇ, ਕਿ ਤੂੰ ਸਾਡੇ ਆਉਣ ਦੀ ਖਬਰ ਜਾ ਕੇ ਅੰਦਰ ਛੇਵੇਂ ਪਾਤਸ਼ਾਹ ਜੀ ਦਾ ਜਿੱਥੇ ਆਸਣ ਹੈ ਮਹਾਰਾਜ ਜੀ ਨੂੰ ਜਾ ਕੇ ਸਾਡੇ ਆਉਣ ਦੀ ਖਬਰ ਦੇਣਾ ਕਰ।
ਆਨੰਦੂਤ ਪਗ ਮਾਤ ਟਿਕਾਇਓ,
ਏਦਾਂ ਉਹ ਦੂਤ ਚੱਲ ਕੇ ਆਇਆ, ਉਹਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਜੋਧ ਸ਼ਾਹ ਆਇਓ ਮਹਾਰਾਜ, ਇੱਕ ਰਾਵਰ ਦਰਸ਼ਨ ਕੇ ਕਾ,
ਉਹਨੇ ਆ ਕੇ ਮੱਥਾ ਟੇਕਿਆ, ਕਹਿਣ ਲੱਗਾ ਸਤਿਗੁਰੂ ਜੀ, ਜੋਧ ਸ਼ਾਹ ਕਾਂਗੜ ਤੋਂ ਚੱਲ ਕੇ ਆਪ ਜੀ ਦੇ ਦਰਸ਼ਨਾਂ ਨੂੰ ਆਇਆ, ਉਹ ਆਪ ਜੀ ਦੇ ਚਰਨਾਂ ਦੀ ਆਸ ਰੱਖ ਕੇ, ਤੁਹਾਡੇ ਦਰਸ਼ਨਾਂ ਦੀ ਆਸ ਰੱਖ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ
ਹੋਇਆ।
ਮਹਾਰਾਜ ਜਦੋਂ ਤੁਸੀਂ ਆਗਿਆ ਕਰੋਗੇ ਉਦੋਂ ਆ ਕੇ ਤੁਹਾਡੇ ਦਰਸ਼ਨ ਕਰ ਲਵੇਗਾ।
ਮਨ ਲਗਾ ਤਬ ਪੰਕਜ ਪਾਏ,
ਉਦੋਂ ਹੀ ਆ ਕੇ ਉਹ ਤੁਹਾਡੇ ਚਰਨਾਂ ਵਿੱਚ ਜੁੜੇਗਾ, ਤੁਹਾਡੇ ਚਰਨੀ ਲੱਗੇਗਾ ਜਦੋਂ ਤੁਸੀਂ ਆਗਿਆ ਕਰੋ। ਜੇ ਹੁਣ ਕਹਿੰਦੇ ਹੋ ਤਾਂ ਹੁਣ ਆ ਜਾਂਦਾ, ਜੇ ਕੱਲ ਨੂੰ ਕਹਿੰਦੇ ਹੋ ਤਾਂ ਉਹ ਕੱਲ ਨੂੰ ਆ ਕੇ ਆਪ ਜੀ ਦੇ ਦਰਸ਼ਨ ਕਰ ਲਵੇਗਾ।
ਸੁਣ ਗੁਰ ਕਹਿਓ ਪ੍ਰਾਪਤ ਹੋਏ ਮੇਲਾ।
ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਭਾਈ ਹੁਣ ਤਾਂ ਸਮਾਂ ਕਾਫੀ ਹੋ ਚੁੱਕਾ ਹੈ, ਸ਼ਾਮ ਦਾ ਸਮਾਂ, ਏਦਾਂ ਕਰੋ ਵੀ ਹੁਣ ਤਾਂ ਕੱਲ ਹੀ ਮੇਲ ਹੋਵੇਗਾ, ਕੱਲ ਸਵੇਰੇ ਹੀ ਸਾਡਾ ਹੁਣ ਮੇਲ ਹੋਵੇਗਾ।
ਕੀਤਕ ਲਸ਼ਕਰ ਸੰਗ ਸਕੇਲਾ।
ਮਹਾਰਾਜ ਜੀ ਨੇ ਵੀ ਪੁੱਛਿਆ ਵੀ ਉਹਦੇ ਨਾਲ ਲਸ਼ਕਰ ਕਿੰਨਾ ਕ ਹੈ, ਜੋਧ ਸ਼ਾਹ ਨਾਲ ਫੌਜ ਕਿੰਨੀ ਕਾਈ ਹੋਈ ਹੈ।
ਦੂਤ ਬਤਾਵਨ ਕੀਨਤ ਡਾਏ ਰਹਿ ਪੰਚ ਸਹਿ ਸੂਰ ਸਦਾਏ।
ਉਹਨੇ ਦੂਤ ਨੇ ਦੱਸਿਆ ਕਹਿਣ ਲੱਗਾ ਜੀ ਉਹਨਾਂ ਦੇ ਨਾਲ 500 ਸਿਪਾਹੀ ਹਰ ਵੇਲੇ ਰਹਿੰਦੇ ਨੇ ਤੇ ਇਸ ਵੇਲੇ ਵੀ 500 ਸਿਪਾਹੀ ਜਿਹੜੇ ਨੇ ਉਹ ਜੋਧ ਸ਼ਾਹ ਨਾਲ ਚੱਲ ਕੇ ਆਏ। ਸਤਿਗੁਰਾਂ ਨੇ ਪੁੱਛਿਆ ਵੀ ਚਲੋ ਉਹਨਾਂ ਦੀ ਦੇਖ ਰੇਖ ਵਾਸਤੇ, ਉਹਨਾਂ ਦੇ ਘੋੜਿਆਂ ਵਾਸਤੇ ਘਾਹ ਪੱਠਾ ਭੇਜਣ ਵਾਸਤੇ ਸਤਿਗੁਰਾਂ ਪਹਿਲਾਂ ਪੁੱਛ ਲਿਆ ਵੀ ਕਿੰਨੇ ਕੁ ਸਿਪਾਹੀ ਨੇ ਨਾਲ। ਕਹਿੰਦਾ ਜੀ 500 ਬੰਦੇ ਨੇ ਨਾਲ, ਉਹਨਾਂ ਦੇ 500 ਸਿਪਾਹੀ ਹਨ।
ਕਹਿ ਸੁਣ ਕਰ ਨਿਸਾ ਬਿਤਾਏ।
ਇਹਦਾ ਕਹਿ ਸੁਣ ਕੇ ਰਾਤ ਦਾ ਸਮਾਂ ਸੀ, ਸ਼ਾਮ ਦਾ ਸਮਾਂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਪ੍ਰਾਪਤ ਗੁਰ ਸਭਾ ਲਗਾਏ।
ਅਗਲਾ ਦਿਨ ਹੋਇਆ, ਦਿਨ ਚੜ੍ਹਦਿਆਂ ਸਤਿਗੁਰਾਂ ਨੇ ਦੀਵਾਨ ਸਜਾਇਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਭਾ ਸਜੀ ਹੈ।
ਬੜੇ
ਬੜੇ ਸੂਰਮੇ ਬਹਾਦਰ ਯੋਧੇ ਸਤਿਗੁਰਾਂ ਦੀ ਸਭਾ ਵਿਚ ਬੈਠੇ, ਤਿਆਰ ਬਰ ਤਿਆਰ ਭਾਈ ਬਿਧੀ ਚੰਦ ਜੀ ਵਰਗੇ ਮਸੰਦ ਬੈਠੇ ਹੋਏ ਨੇ, ਬਹੁਤ ਸਾਰੇ ਗੁਰੂ ਘਰ ਦੇ ਸੇਵਾਦਾਰ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਨੇ।
ਖੜੋ ਮੇਵੜੋ ਹਿਤੇ ਅਰਦਾਸ।
ਔਰ ਇੱਕ ਮੇਵੜਾ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਨ ਵਾਲਾ ਜਿਹੜਾ ਆਈਆਂ ਹੋਈਆਂ ਸੰਗਤਾਂ ਦੀ ਅਰਦਾਸ ਕਰਦਾ ਸੀ, ਉਹ ਮੇਵੜਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਖੜਾ ਹੈ।
ਸ਼ਬਦ ਰਬਾਬੀ ਰਾਗ ਅਜਾਬ।
ਭਾਈ ਬਾਬਕ ਜੀ ਗੁਰੂ ਸਾਹਿਬ ਦੇ ਦਰਬਾਰ ਚ ਕੀਰਤਨ ਕਰ ਰਹੇ ਨੇ, ਰਬਾਬ ਉਹਨਾਂ ਨੇ ਫੜੀ ਹੋਈ ਹੈ, ਮਰਦੰਗ ਵੱਜ ਰਿਹਾ, ਬੜੇ ਪਿਆਰ ਨਾਲ ਉਹ ਗੁਰਬਾਣੀ ਦਾ ਕੀਰਤਨ ਕਰ ਰਿਹਾ।
ਵਜਤ ਮਰਦੰਗਾ ਸੰਗ ਰਬਾਬ।
ਮਰਦੰਗ ਵੱਜਦਾ ਕਿਉਂਕਿ ਤਬਲੇ ਦੀ ਕਾਢ ਉਦੋਂ ਹਾਲੇ ਨਹੀਂ ਸੀ ਹੋਈ, ਮਰਦੰਗ ਹੀ ਵੱਜਦੇ ਸਨ। ਮਰਦੰਗ ਵੱਜ ਰਿਹਾ, ਰਬਾਬ ਵੱਜ ਰਹੀ ਹੈ।
ਚਮਰ ਚਾਰੂ ਢੋਲਤ ਚੋਂ ਔਰ।
ਸਤਿਗੁਰਾਂ ਦੇ ਸੀਸ ਤੇ ਬੜਾ ਸੋਹਣਾ ਚਬਰ ਝੁਲਾਇਆ ਜਾ ਰਿਹਾ, ਸਾਹਿਬ ਦੇ ਚਾਰੇ ਪਾਸੇ ਚਵਰ ਝੁਲਾਣ ਦੀ ਸੇਵਾ ਚਵਰ ਬਰਦਾਰ ਕਰ ਰਹੇ ਨੇ।
ਟੇਕਤ ਮਸਤਕ ਕਰ ਜੋਰ।
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕ ਰਹੇ ਨੇ, ਨਮਸਕਾਰਾਂ ਕਰ ਰਹੇ ਨੇ, ਗੁਰੂ ਸਾਹਿਬ ਦਾ ਦੀਵਾਨ ਸਜਿਆ ਜਾਣ ਕੇ।
ਸੂਰਜ ਮੁਖੀ ਬੀਜ ਨਾ ਫਿਰੇ।
ਸੂਰਜ ਮੁਖੀ ਦੇ ਨਾਲ ਸਤਿਗੁਰਾਂ ਨੂੰ ਪੱਖਾ ਝੱਲਿਆ ਜਾ ਰਿਹਾ, ਬੜੀ ਸੋਹਣੀ ਸੂਰਜ ਮੁਖੀ ਜਿਹਦੇ ਤੇ ਕਢਾਈ ਕੱਢੀ ਹੋਈ, ਬੜੇ ਜਰੀਦਾਰ ਕੱਪੜੇ ਬਸਤਰ ਦੀ ਬਣੀ ਹੋਈ, ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੱਖਾ ਝੱਲ ਰਹੇ ਨੇ।
ਸਰੀਰਨ ਸੇਧ ਸੋਰੇ।
ਪੱਖਾ ਝੱਲਿਆ ਜਾ ਰਿਹਾ ਜਿਹਦੇ ਨਾਲ ਸਰੀਰ ਤੇ ਆਇਆ ਹੋਇਆ ਪਸੀਨਾ ਸੁੱਕ ਜਾਏ, ਕਿਉਂਕਿ ਗਰਮੀਆਂ ਦੇ ਦਿਨ ਨੇ, ਭਾਦਰੋਂ ਦਾ ਮਹੀਨਾ ਸੀ, ਗਰਮੀ ਅੱਤ ਦੀ ਪੈਂਦੀ ਹੈ ਇਸ ਮਹੀਨੇ ਚ। ਪੱਖਾ ਝੱਲਿਆ ਜਾ ਰਿਹਾ ਜਿਹਦੇ ਨਾਲ ਸਵੇਦ ਪਸੀਨਾ ਦੂਰ ਹੋ ਜਾਏ।
ਖਰੇ ਨਕੀਬ ਅਗਾਰੀ ਬੋਲਤ।
ਸਤਿਗੁਰਾਂ ਦੇ ਦਰਬਾਰ ਦੇ ਮੂਹਰੇ ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦਾ, ਨਕੀਬ ਖੜਾ ਤੇ ਜਿਹੜੇ ਨਕੀਬ ਨੇ ਉਹ ਸਤਿਗੁਰਾਂ ਦਾ ਸੁਜਸ ਕਰ ਰਹੇ ਨੇ, ਨਕੀਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਕਰ ਰਹੇ ਨੇ।
ਅਰਪਤ ਲੋਕੈ ਗਾਰੀ ਦੌਲਤ।
ਹਜ਼ਾਰਾਂ ਦੀ ਗਿਣਤੀ ਚ ਲੋਕ ਆ ਰਹੇ ਨੇ ਦੇਸਾਂ ਵਿਦੇਸ਼ਾਂ ਤੋਂ, ਜਿਹੜੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਦੌਲਤ ਅਰਪਦੇ ਨੇ, ਰੁਪਈਆ ਪੈਸਾ ਦਸਵੰਧ ਦਾ ਸਤਿਗੁਰਾਂ ਨੂੰ ਅਰਪਦੇ ਹਨ।
ਬਸਤਰ ਸ਼ਸਤਰ ਕੋ ਜੋਧ ਸਜਾਏ ਸੰਗ ਲੀਏ ਜੋਧਾ ਸਮਦਾਏ।
ਇਹਨੇ ਨੂੰ ਜੋਧ ਸ਼ਾਹ ਇਹਨੇ ਵੀ ਬਸਤਰ ਸ਼ਸਤਰ ਸਜਾਏ, ਤਿਆਰ ਬਰ ਤਿਆਰ ਹੋਇਆ, ਸੋਹਣੇ ਕੱਪੜੇ ਬਸਤਰ ਪਾ ਕੇ ਆਪਣੇ ਨਾਲ ਕੁਝ ਸਿਪਾਹੀ ਲਏ, ਕੁਝ ਕੁ ਫੌਜਾਂ ਆਪਣੇ ਨਾਲ, ਆਪਣੇ ਭਰਾ ਸਲੇਮ ਸ਼ਾਹ ਨੂੰ ਵੀ ਨਾਲ ਲੈ ਕੇ।
ਅਰਪਣ ਹਿਤ ਕੋਰ ਕੋਰ ਆਗੇ।
ਬਹੁਤ ਸਾਰੀਆਂ ਪਿਟਾਵਾਂ ਗੁਰੂ ਸਾਹਿਬ ਨੂੰ ਅਰਪਣ ਵਾਸਤੇ ਘੋੜਾ ਲਿਆਇਆ ਸਜਾ ਕੇ, ਬੜੇ ਸੋਹਣੇ ਬਸਤਰ ਸ਼ਸਤਰ ਲੈ ਕੇ ਆਇਆ, ਸਤਿਗੁਰਾਂ ਨੂੰ ਅਰਪਣ ਕਰਨ ਵਾਸਤੇ ਲਿਆਇਆ।
ਆਇਓ ਦਰਸ਼ਨ ਹਿਤੇ ਅਨੁਰਾਗੇ।
ਸਤਿਗੁਰਾਂ ਦੇ ਦਰਸ਼ਨਾਂ ਦਾ ਅਨੁਰਾਗ, ਗੁਰੂ ਦਰਸ਼ਨਾਂ ਦਾ ਪ੍ਰੇਮ, ਗੁਰੂ ਦਰਸ਼ਨਾਂ ਦਾ ਪਿਆਰ ਜੋਧ ਸ਼ਾਹ ਆਪਣੇ ਹਿਰਦੇ ਚ ਧਾਰਨ ਕਰਕੇ ਆਇਆ ਹੈ।
ਗੁਰ ਕੇ ਚਰਨ ਕਮਲ ਧਰ ਹਾਥ।
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਜੋਧ ਸ਼ਾਹ ਨੇ ਆਪਣੇ ਹੱਥ ਰੱਖੇ ਨੇ।
ਹੋਏ ਨਿਮਰ ਪੁੰਨ ਟੇਕਿਓ ਮਾਤ।
ਹੱਥਾਂ ਨਾਲ ਸਤਿਗੁਰਾਂ ਦੇ ਚਰਨ ਕਮਲ ਪਕੜ ਕੇ ਜੋਧ ਸ਼ਾਹ ਨੇ ਬੜੇ ਬਨਿਮਰ ਭਾਵ ਨਾਲ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਗੁਰੂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਚਿੱਤੀ ਆਵੇ ਸਤਿਗੁਰ ਗੁਰ ਕਹਿਓ, ਦਿੱਕਤ ਹੀ ਪ੍ਰਸੰਨ ਵੈ ਰਿਓ।
ਗੁਰੂ ਹਰਗੋਬਿੰਦ ਸਾਹਿਬ ਨੇ ਅਸੀਸ ਦਿੱਤੀ, ਜੋਧ ਸ਼ਾਹ ਤੈਨੂੰ ਚਿੱਤ ਆਵੇ ਕਰਤਾਰ। ਇਹ ਮਹਾਰਾਜ ਜੀ ਨੇ ਅਸੀਸ ਦਿੱਤੀ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਅਸੀਸ ਗੁਰੂ ਘਰੋਂ ਹਰ ਇੱਕ ਸਿੱਖ ਨੂੰ ਮਿਲਦੀ ਹੈ। ਇਹੀ ਅਸੀਸ ਜੋਧ ਸ਼ਾਹ ਨੂੰ ਦਿੱਤੀ। ਜੋਧ ਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਇਹਦਾ ਹਿਰਦਾ ਗਦਗਦ ਹੋ ਉੱਠਿਆ, ਇਹਦਾ ਹਿਰਦਾ ਪ੍ਰਸੰਨ ਪ੍ਰਸੰਨ ਹੋ ਉੱਠਿਆ।
ਇੱਕ ਤੋੜੀ ਸਰੀਰ ਬਿਲੰਦ
ਦੇਖਿਆ, ਗੁਰੂ ਸਾਹਿਬ ਦਾ ਜਾਹੋ ਜਲਾਲ, ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਤਾਂ ਬੜੀ ਉੱਚੀ ਲੰਮੀ ਡੀਲ ਸਰੀਰ ਦੀ ਵੇਖੀ ਹੈ।
ਜੜੇ ਜੜਾਊ ਬੇਭੁਖਨ ਬ੍ਰਿੰਦ,
ਬੜੇ ਸੋਹਣੇ ਜੜਾਊ ਸਤਿਗੁਰੂ ਜੀ ਨੇ ਸਰੀਰ ਤੇ ਪਾਏ, ਗਹਿਣੇ ਪਾਏ ਹੋਏ, ਉਹਨਾਂ ਵਿੱਚ ਬੜੇ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਕਵਲ ਪੱਤਰ ਜਮ ਆਯੁਦ ਲੋਚਨ,
ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਬੜੀਆਂ ਸੁੰਦਰ ਇਹਨੇ ਵੇਖੀਆਂ।
ਕਿਰਪਾ ਕਟਾਕਨ ਸੋਚ ਵਿਮੋਚਨ,
ਕਮਲ ਦੇ ਪੱਤਿਆਂ ਦੇ ਸਮਾਨ ਸੁੰਦਰ ਨੇਤਰ ਖਿੜੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਜਿਨ੍ਹਾਂ ਨੇਤਰਾਂ ਵਿੱਚ ਕਿਰਪਾ ਭਰੀ ਕਟਾਕਣੀ ਹੈ। ਕਿਰਪਾ ਭਰੇ ਕਟਾਕਸ਼ ਨੇ, ਜਿਹਦੇ ਵੱਲ ਵੇਖਦੇ ਨੇ ਉਹਦੀਆਂ ਸੋਚਾਂ ਹਰ ਲੈਂਦੇ ਨੇ, ਉਹਦੀਆਂ ਚਿੰਤਾਵਾਂ ਹਰ ਲੈਂਦੇ ਹਨ।
ਸਤਿਗੁਰ ਬੂਜੀ ਕੁਸ਼ਲ ਬਤਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ, ਹਾਂ ਜੋਧ ਸ਼ਾਹ ਦੱਸੋ ਕੈਸੇ ਹੋ, ਠੀਕ ਹੋ? ਇਹਨੇ ਆਖਿਆ, ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਹੈ।
ਹੁਣ ਸ਼ਸਤਨ ਕੀ ਬਾਤ ਚਲਾਏ,
ਜੋਧਾ ਸੀ ਨਾ ਜੋਧ ਸ਼ਾਹ ਵੀ, ਸਤਿਗੁਰਾਂ ਨੇ ਉਸੇ ਤਰ੍ਹਾਂ ਦੀ ਗੱਲ ਛੇੜੀ, ਸ਼ਸਤਰਾਂ ਦੀ ਗੱਲ ਚੱਲ ਪਈ। ਜੋਧ ਸ਼ਾਹ ਬੈਠਾ ਹੈ, ਸ਼ਸਤਰਾਂ ਦੀਆਂ ਗੱਲਾਂ ਚੱਲ ਪਈਆਂ।
ਔਰ ਜੁੱਧ ਕੋ ਚਲਿਓ ਪ੍ਰਸੰਗ,
ਜੁੱਧ ਦਾ ਪ੍ਰਸੰਗ ਚੱਲ ਪਿਆ, ਜੰਗਾਂ ਯੁੱਧਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਜੋਧ ਸ਼ਾਹ ਨੇ ਜਿਹੜੇ ਜੰਗ ਕੀਤੇ ਸੀ ਉਹ ਦੱਸਣ ਲੱਗਾ, ਜਿਹੜੇ ਜੰਗ ਗੁਰੂ ਸਾਹਿਬ ਨੇ ਲੜੇ ਨੇ ਉਹਨਾਂ ਜੰਗਾਂ ਦੀਆਂ ਵੀ ਗੱਲਾਂ ਹੋਣ ਲੱਗੀਆਂ।
ਐਸੇ ਭੇ ਸ਼ਾਹ ਕੇ ਸੰਗ,
ਸਤਿਗੁਰਾਂ ਨੇ ਦੱਸਿਆ ਕਿ ਜਿਵੇਂ ਬਾਦਸ਼ਾਹ ਦੀਆਂ ਭੇਜੀਆਂ ਫੌਜਾਂ ਨਾਲ ਜੰਗ ਹੋਇਆ, ਦੋ ਵਾਰੀ ਜੰਗ ਹੋ ਚੁੱਕਾ ਹੈ, ਉਹ ਜੰਗ ਸਤਿਗੁਰਾਂ ਨੇ ਜੋਧ ਸ਼ਾਹ ਨੂੰ ਦੱਸਿਆ।
ਇਤਿਹਾਦਕ ਬਹੁ ਬਾਕ ਬਿਲਾਸ,
ਇਤਿਹਾਦਕ ਬਹੁਤ ਬਚਨ ਬਿਲਾਸ ਹੋਏ, ਗੱਲਾਂ ਬਾਤਾਂ ਕਾਫੀ ਸਮੇਂ ਤੱਕ ਰਾਏ ਜੋਧ ਦੇ ਨਾਲ ਸਤਿਗੁਰੂ ਜੀ ਕਰਦੇ ਰਹੇ।
ਰਹੇ ਵਿਦਿਆ ਅਭਿਆਸ,
ਫਿਰ ਵਿਦਿਆ ਦੇ ਅਭਿਆਸ ਦੀ ਗੱਲ ਚੱਲਣ ਲੱਗ ਪਈ, ਸ਼ਸਤਰਾਂ ਦੇ ਚਲਾਉਣ ਦੀ, ਕਿਹੜਾ ਸ਼ਸਤਰ ਕਿਹੜੇ ਢੰਗ ਨਾਲ ਚਲਾਈਦਾ, ਕਿਵੇਂ ਉਹਦੀ ਮਾਰ ਹੁੰਦੀ ਹੈ, ਉਹ ਸਾਰੀਆਂ ਗੱਲਾਂ ਚੱਲ ਪਈਆਂ।
ਘਰੀ ਦੋਏ ਬੈਠਿਓ ਪੁਨ ਗਇਓ,
ਇਦਾਂ ਦੋ ਚਾਰ ਘੜੀਆਂ ਜੋਧ ਸ਼ਾਹ ਸਤਿਗੁਰਾਂ ਦੇ ਕੋਲ ਬੈਠਾ ਰਿਹਾ, ਬਚਨ ਬਿਲਾਸ ਕਰਦਾ ਰਿਹਾ। ਫਿਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਮਹਾਰਾਜ ਜੀ ਕੋਲੋਂ ਵਾਪਸ ਮੁੜਿਆ।
ਗੁਰ ਕੇ ਪੱਟ ਹੈ ਦੇਖਤ ਵਯੋ,
ਜਦੋਂ ਮੁੜਿਆ ਨਾ ਤੇ ਇਹਨੇ ਸਤਿਗੁਰਾਂ ਦੇ ਸੂਰਮਿਆਂ ਵੱਲ ਵੀ ਨਿਗਾਹ ਮਾਰੀ, ਜਿਹੜੇ ਗੁਰੂ ਦਰਬਾਰ ਚ ਬੈਠੇ ਸੀ ਉਹਨਾਂ ਸੂਰਮਿਆਂ ਵੱਲ ਵੇਖਿਆ, ਵੀ ਇੱਕ ਤੋਂ ਇੱਕ ਚੜ੍ਹਦਾ ਜਵਾਨੀ ਵਾਲਾ ਸੂਰਮਾ, ਉੱਚੀਆਂ ਲੰਮੀਆਂ ਡੀਲਾਂ ਕੱਦਾਂ ਕਾਠਾਂ ਵਾਲੇ ਸੂਰਮੇ ਨੇ, ਉਹਨਾਂ ਸੂਰਮਿਆਂ ਨੂੰ ਇਹਨੇ ਜਾਂਦਿਆਂ ਵੇਖਿਆ, ਘੋੜੇ ਵੇਖੇ ਗੁਰੂ ਸਾਹਿਬ ਦੇ ਬੱਧੇ ਹੋਏ ਬਾਹਰ, ਤੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲਾ ਘੋੜਾ, ਬੜਾ ਬਲੀ ਬਲਵਾਨ ਘੋੜੇ ਵੇਖੇ।
ਲੜਨੇ ਉੱਚਿਆ ਛੋ ਸਵੇਰੇ,
ਵੇਖਿਆ ਵੀ ਸਾਰੇ ਲੜਨ ਵਾਲੇ ਨੇ, ਵਿਖਾਵੀ ਦਰਸ਼ਨ ਹੀ ਨਹੀਂ ਕੱਲੇ, ਇਹ ਵਾਕੇ ਲੜਨ ਭਿੜਨ ਵਾਲੇ ਸੂਰਮੇ ਨੇ ਜਿਹੜੇ ਗੁਰੂ ਜੀ ਨੇ ਆਪਣੇ ਕੋਲ ਭਰਤੀ ਕੀਤੇ ਨੇ।
ਭਇਓ ਆਨੰਦ ਜੋਧ ਤਿਸ ਬੇਰੇ,
ਜੋਧ ਸ਼ਾਹ ਬੜਾ ਖੁਸ਼ ਹੋਇਆ, ਏਦਾਂ ਫੌਜਾਂ ਵੇਖ ਕੇ ਚੰਗੇ ਵਧੀਆ ਘੋੜੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤਾਂ ਆਨੰਦ ਹੀ ਬਣ ਗਏ ਇਹਦੇ ਹਿਰਦੇ ਨੂੰ, ਬੜਾ ਖੁਸ਼ ਹੋਇਆ, ਬੜੇ ਭਾਰੀ ਆਨੰਦ ਵਿੱਚ ਵਾਪਸ ਮੁੜਿਆ।
ਡੇਰੇ ਮੈਂ ਪਹੁੰਚਿਓ ਜਾਏ,
ਜਿੱਥੇ ਨੇ ਬਾਹਰ ਡੇਰਾ ਕੀਤਾ ਹੋਇਆ ਸੀ ਵਾਪਸ ਆਪਣੇ ਡੇਰੇ ਵਿੱਚ ਆਇਆ।
ਲਗੀ ਲਗਨ ਗੁਰ ਕੀ ਸੁਖਦਾਏ,
ਬਸ ਲਗਨ ਲੱਗ ਗਈ, ਉਸੇ ਦਿਨ ਗੁਰੂ ਦੇ ਦਰਸ਼ਨ ਕਰਦਿਆਂ ਜਾਗ ਲੱਗ ਗਈ ਅੰਦਰ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅੰਦਰ ਗੁਰਸਿੱਖੀ ਦੀ ਜਾਗ ਲੱਗ ਗਈ।
ਸਮੇਂ ਇਕੰਤ ਪਾਏ ਤਿਸ ਦਾਰਾ, ਆਨ ਗੁਰੂ ਕੋ ਦਰਸ ਨਿਆਰਾ।
ਫਿਰ ਜੋਧ ਸ਼ਾਹ ਦੀ ਜਿਹੜੀ ਰਾਣੀ ਸੀ ਘਰ ਵਾਲੀ, ਜਿਹੜੀ ਗੁਰਸਿੱਖ ਦੀ ਲੜਕੀ ਸੀ, ਜਿਹਨੇ ਨੂੰ ਪ੍ਰੇਰ ਕੇ ਲਿਆਂਦਾ ਸੀ ਗੁਰੂ ਘਰ, ਉਹਨੂੰ ਸਮਾਂ ਮਿਲਿਆ, ਉਹਨੇ ਇਕਾਂਤ ਦਾ ਸਮਾਂ ਜਾਣ ਕੇ ਉਹ ਵੀ ਆਈ ਚੱਲ ਕੇ ਉਹਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ।
ਮੈਂ ਤੁਮਰੇ ਸਿੱਖ ਕੀ ਹੋ ਤਨੀਆ,
ਇਹਨੇ ਆ ਕੇ ਜੋਧ ਸ਼ਾਹ ਦੀ ਘਰਵਾਲੀ ਦੀ ਜੋ ਸਿੱਖ ਦੀ ਲੜਕੀ ਸੀ ਸਤਿਗੁਰਾਂ ਨੂੰ ਨਮਸਕਾਰ ਕੀਤੀ, ਆਖਿਆ ਸਤਿਗੁਰੂ ਮੈਂ ਤੁਹਾਡੇ ਸਿੱਖ ਦੀ ਲੜਕੀ ਹਾਂ, ਮੇਰਾ ਪਿਤਾ ਉਹ ਤੁਹਾਡੇ ਘਰ ਦਾ ਬੜਾ ਪਿਆਰਾ ਤੇ ਪ੍ਰੇਮੀ ਸਿੱਖ ਹੈ।
ਗੁਰੂ ਮਹਾਤਮ ਦੀਰਘ ਸੁਣਿਆ,
ਮੈਂ ਗੁਰੂ ਘਰ ਦਾ ਬੜਾ ਮਹਾਤਮ ਆਪਣੇ ਪਿਤਾ ਦੇ ਮੂੰਹ ਤੋਂ ਸੁਣਿਆ, ਗੁਰੂ ਘਰ ਦੀ ਬੜੀ ਭਾਰੀ ਮਹਿਮਾ ਸੁਣੀ ਹੈ।
ਮਨ ਪਾਚਤੀ ਕੇਤਕ ਬਾਰ, ਮਮ ਪਿਤ ਪਾਇਓ ਗੁਰ ਦਰਬਾਰ।
ਮਨ ਬਾਛਤ ਚੀਜ਼ਾਂ ਜੋ ਜੋ ਚਾਹੀਦਾ ਸੀ ਮੇਰੇ ਪਿਤਾ ਨੇ ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੇ ਤੁਹਾਡੇ ਚਰਨਾਂ ਚੋਂ ਇੱਛਾਵਾਂ ਪੂਰੀਆਂ ਕੀਤੀਆਂ।
ਰਾਬਰ ਪਿਤਾ ਨਿਕਟ ਤੋਂ ਜਾਏ,
ਮਹਾਰਾਜ ਮੇਰੇ ਪਿਤਾ ਜੀ ਤੁਹਾਡੇ ਪਿਤਾ ਜੀ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਕੋਲ ਜਾਇਆ ਕਰਦੇ ਸਨ, ਉਹਨਾਂ ਦੇ ਚਰਨਾਂ ਵਿੱਚ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੈ।
ਚਿਰੰਕਾਲ ਕੋ ਸਿੱਖ ਸੁਖ ਪਾਏ,
ਮਹਾਰਾਜ ਜੀ ਉਹ ਚਿਰੰਕਾਲ ਦਾ ਗੁਰੂ ਘਰ ਦਾ ਸਿੱਖ ਹੈ, ਉਹਨੇ ਬੜਾ ਭਾਰੀ ਸੁੱਖ ਗੁਰੂ ਘਰ ਦੀ ਸੇਵਾ ਕਰਕੇ ਪ੍ਰਾਪਤ ਕੀਤਾ ਹੈ।
ਮੈਂ ਸਸਰਾਰ ਉਤੋਂ ਸਿੱਖ ਗੁਰ ਕੇ,
ਪਰ ਮਹਾਰਾਜ ਮੇਰਾ ਵਿਆਹ ਇਹੋ ਜਿਹੇ ਪਰਿਵਾਰ ਚ ਹੋਇਆ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਇਹ ਸਿੱਖ ਨਹੀਂ ਸੀ ਗੁਰੂ ਘਰ ਦੇ, ਇਹ ਗੁਰੂ ਘਰ ਦੀ ਸਿੱਖੀ ਇਹਨਾਂ ਨੇ ਧਾਰਨ ਨਹੀਂ ਕੀਤੀ।
ਬਾਰ ਬਾਰ ਗੁਰ ਗੁਣ ਕਹਿ ਕਰਕੇ,
ਮੈਂ ਤੁਹਾਡੇ ਬਾਰ ਬਾਰ ਗੁਣ ਕਹਿ ਕੇ ਤੁਹਾਡੀ ਮਹਿਮਾ ਸੁਣਾ ਸੁਣਾ ਕੇ ਆਪਣੇ ਪਤੀ ਨੂੰ ਪ੍ਰੇਰ ਕੇ ਅੱਜ ਤੁਹਾਡੇ ਕੋਲ ਲੈ ਕੇ ਆਈ ਹਾਂ।
ਆਨੇ ਆਪ ਕੇ ਪਗ ਦਰਸਾਏ, ਕਰੋ ਸਿੱਖ ਅਬ ਇਹ ਸਮਝਾਏ।
ਅੱਜ ਲਿਆ ਕੇ ਇਹਨੂੰ ਤੁਹਾਡੇ ਚਰਨਾਂ ਵਿੱਚ ਪਾ ਕੇ ਤੁਹਾਡੇ ਦਰਸ਼ਨ ਕਰਾਏ ਨੇ, ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਮੇਰੇ ਪਤੀ ਜੋਧ ਸ਼ਾਹ ਨੂੰ ਵੀ ਆਪਣੀ ਸਿੱਖੀ ਦਾ ਦਾਨ ਬਖਸ਼ ਕੇ ਸਿੱਖ ਬਣਾ ਲਓ, ਇਹਨੂੰ ਵੀ ਮਹਾਰਾਜ ਜੀ ਆਪਣਾ ਸਿੱਖ ਬਣਾ ਲਓ, ਐਸੀ ਕਿਰਪਾ ਐਸੀ ਦਇਆ ਕਰੋ।
ਸੁਣ ਸਤਿਗੁਰ ਖੁਸ਼ੀ ਬੋ ਕਰਕੇ,
ਜਦੋਂ ਇਹਨੇ ਇਹ ਲੜਕੀ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ ਜੋਧ ਸ਼ਾਹ ਦੀ ਘਰਵਾਲੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣ ਕੇ ਬੜੀਆਂ ਖੁਸ਼ੀਆਂ ਕੀਤੀਆਂ।
ਦੀਨ ਸਬਰ ਬਚ ਮਿਰਦਲੋ ਚਰਕੇ,
ਸਤਿਗੁਰਾਂ ਨੇ ਬੜੇ ਮਿੱਠੇ ਕੋਮਲ ਬਚਨ ਆਪਣੇ ਮੁਬਾਰਕ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਇਹਨਾਂ ਨੂੰ ਵਰ ਦਿੱਤਾ, ਲੜਕੀ ਨੂੰ ਇਹ ਸਿੱਖ ਲੜਕੀ ਨੂੰ ਮਹਾਰਾਜ ਜੀ ਨੇ ਵਰ ਦਿੱਤਾ।
ਤੋਏ ਬੰਸ ਬੜ ਸਿੱਖੀ ਪਾਵੇ,
ਪਾਤਸ਼ਾਹ ਨੇ ਵਰ ਦਿੱਤਾ, ਆਖਿਆ ਬੇਟਾ ਤੇਰੀ ਬੰਸ ਵਿੱਚ ਬੜੀ ਭਾਰੀ ਗੁਰੂ ਕੀ ਸਿੱਖੀ ਹੋਵੇਗੀ, ਤੇਰੀ ਬੰਸ ਉਹ ਮਹਾਨ ਸਿੱਖੀ ਨੂੰ ਧਾਰਨ ਕਰਨ ਵਾਲੀ ਜਗਤ ਵਿੱਚ ਸਿੱਖ ਹੋ ਕੇ ਪ੍ਰਗਟ ਹੋਣਗੇ।
ਵਧੇ ਜਗਤ ਮੈਂ ਬੋ ਵਿਦਤਾ ਵੈ,
ਉਹ ਬੜੇ ਵਧਣਗੇ, ਤੇਰੀ ਬੰਸ ਬੜੀ ਵਧੇਗੀ, ਸਾਰੇ ਗੁਰੂ ਕੇ ਸਿੱਖ ਹੋਣਗੇ, ਤੇਰਾ ਪਤੀ ਵੀ ਸਿੱਖ ਬਣੇਗਾ ਔਰ ਤੇਰੀ ਅੰਸ਼ ਬੰਸ਼ ਵੀ ਗੁਰੂ ਘਰ ਦੇ ਸਿੱਖ ਹੋਣਗੇ, ਸਾਰੇ ਜਗਤ ਵਿੱਚ ਤੇਰਾ ਬੰਸ ਵਧੇਗਾ।
ਦਸਮ ਰੂਪ ਮੇਰੋ ਜਬ ਹੋਏ, ਤੋ ਪਰ ਪੋਤਰੇ ਗੁਰ ਸਿੱਖ ਜੋਏ।
ਜਦੋਂ ਸਾਡਾ ਦਸਵਾਂ ਜਾਮਾ ਹੋਵੇਗਾ ਨਾ ਦਸਵਾਂ, ਤੇ ਦਸਵੇਂ ਜਾਮੇ ਚ ਜਦੋਂ ਅਸੀਂ ਇਸ ਇਲਾਕੇ ਚ ਆਵਾਂਗੇ ਉਦੋਂ ਤੇਰੇ ਪੜਪੋਤਰੇ ਵੀ ਆ ਕੇ ਗੁਰੂ ਘਰ ਦੀ ਸਿੱਖੀ ਧਾਰਨਗੇ।
ਬੋਲੇ ਸੋਨਿਆ,
ਤੇਰੇ ਪੜਪੋਤਰੇ ਵੀ ਆ ਕੇ ਗੁਰਸਿੱਖ ਹੋਣਗੇ। ਫਿਰ ਮਹਾਰਾਜ ਜੀ ਜਦੋਂ ਦਸਵੇਂ ਪਾਤਸ਼ਾਹ ਮਾਲਵੇ ਦੇ ਇਲਾਕੇ ਚ ਆਏ ਤੇ ਜੋਧ ਰਾਏ ਦੇ ਅੱਗੋਂ ਬੱਚਿਆਂ ਨੇ ਅੰਸ਼ ਬੰਸ਼ ਨੇ ਦਸਵੇਂ ਪਾਤਸ਼ਾਹ ਜੀ ਦੀ ਵੀ ਬੜੀ ਸੇਵਾ ਕੀਤੀ।
ਧੋਪੜ ਪੋਤਰੇ ਗੁਰ ਸਿੱਖ ਜੋਏ, ਲੈ ਆਵਾਂਗੇ ਸਦਨ ਮਝਾਰੇ।
ਦਸਵੇਂ ਜਾਮੇ ਵਿੱਚ ਵੀ ਤੇਰੇ ਪੜਪੋਤਰੇ ਸਾਡੇ ਦਸਵੇਂ ਸਰੂਪ ਨੂੰ ਆਪਣੇ ਘਰ ਲੈ ਕੇ ਆਉਣਗੇ।
ਸੇਵਾ ਕਰੇ ਸੰਜ ਸਕਾਰੇ,
ਉਹ ਬੜੇ ਪਿਆਰ ਨਾਲ ਸੰਜ ਸਕਾਰੇ ਹਰ ਵੇਲੇ ਸੇਵਾ ਕਰਨਗੇ।
ਤਬ ਮੈਂ ਤੁਮਰੋ ਬੰਸ ਉਧਾਰੋ,
ਉਦੋਂ ਦਸਵੇਂ ਜਾਮੇ ਵਿੱਚ ਅਸੀਂ ਤੇਰਾ ਬੰਸ਼ ਉਧਾਰਾਂਗੇ, ਤੇਰੀ ਕੁੱਲ ਦਾ ਉਧਾਰ ਕਰਾਂਗੇ।
ਵਡਿਆਈ ਦੇਸ਼ ਵਿਚਾਰੋ,
ਔਰ ਬੜੀ ਵੱਡੀ ਭਾਰੀ ਵਡਿਆਈ ਤੁਹਾਡੀ ਇਸ ਸਾਰੇ ਦੇਸ਼ ਵਿੱਚ ਜਗਤ ਵਿੱਚ ਪ੍ਰਗਟ ਹੋਵੇਗੀ।
ਕਰ ਰਿਦੇ ਆਨੰਦ ਹੋਵੇ,
ਗੁਰੂ ਹਰਗੋਬਿੰਦ ਸਾਹਿਬ ਦੇ ਇਹ ਪਾਵਨ ਬਚਨ ਸੁਣ ਕੇ ਇਹ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ।
ਨਮੋ ਕੀਨ ਪਗ ਪੰਕਜ ਦੋਏ,
ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਤੇ ਇਹਨੇ ਬੜੇ ਅਦਬ ਨਾਲ ਸਤਕਾਰ ਨਾਲ ਮੱਥਾ ਟੇਕਿਆ।
ਕੇਤਕ ਦਿਨ ਰਹਿ ਕਰ ਗੁਰ ਪਾਤ।
ਕੁਝ ਦਿਨ ਜੋਧ ਸ਼ਾਹ ਸਤਿਗੁਰਾਂ ਦੇ ਕੋਲ ਇੱਥੇ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਿਹਾ।
ਪਤੀ ਕੋ ਤਜ ਪੁੰਨ ਗਈ ਆਵਾਸ।
ਇਹ ਵੀ ਉੱਥੇ ਸਤਿਗੁਰਾਂ ਦੇ ਕੋਲ ਹੀ ਰਹੀ ਤੇ ਆਖਿਰਕਾਰ ਕੁਝ ਦਿਨ ਇੱਥੇ ਰਹਿ ਕੇ ਆਪਣੇ ਪਤੀ ਨੂੰ ਇੱਥੇ ਹੀ ਗੁਰੂ ਚਰਨਾਂ ਚ ਛੱਡ ਕੇ ਇਹ ਵਾਪਸ ਆਪਣੇ ਨਗਰ ਕਾਂਗੜ ਚਲੀ ਗਈ।
ਰਿਹੋ ਜੋਧ ਗੁਰ ਟਿਗ ਨਿਤ ਆਵੈ।
ਜੋਧ ਸ਼ਾਹ ਸਤਿਗੁਰਾਂ ਦੇ ਕੋਲ ਹੀ ਰਿਹਾ, ਮਹਾਰਾਜ ਜੀ ਕੋਲ ਜਿੰਨੇ ਦਿਨ ਰਿਹਾ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਪਰਸਦਾ ਰਿਹਾ।
ਅਨੇਕ ਪ੍ਰਸੰਗਨ ਸੁਣੈ ਸੁਣਾਵੈ।
ਜਦੋਂ ਸਤਿਗੁਰਾਂ ਦੇ ਦਰਬਾਰ ਚ ਆਉਂਦਾ ਅਨੇਕਾਂ ਪ੍ਰਕਾਰ ਦੇ ਪ੍ਰਸੰਗ ਸੁਣਦਾ ਹੈ, ਸੁਣਾਉਂਦਾ, ਕਈ ਪ੍ਰਕਾਰ ਦੇ ਬਚਨ ਬਿਲਾਸ ਹੁੰਦੇ ਨੇ।
ਸ਼ਾਰਤ ਸੁਣ ਸੋ ਭਟਨ ਕੇਰੇ।
ਬੜੇ ਬੜੇ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਪੁਰਸ਼ਾਰਥ ਸੁਣਦੇ ਨੇ। ਕਿਹੜੇ ਸੂਰਮੇ ਨੇ ਕਿਵੇਂ ਬਹਾਦਰੀ ਵਿਖਾਈ, ਜਿਹੜੇ ਪਹਿਲਾਂ ਦੇ ਸੂਰਮੇ ਹੋਏ ਨੇ ਉਹਨਾਂ ਸੂਰਮਿਆਂ ਦੀ ਵੀ ਚਰਚਾ ਹੁੰਦੀ ਹੈ ਇਹਨਾਂ ਦੇ ਨਾਲ।
ਮਾਰੇ ਲਸ਼ਕਰ ਸ਼ਾਹ ਕਨੇਰੇ।
ਫਿਰ ਗੱਲ ਚੱਲਦੀ ਹੈ ਕਿ ਸਤਿਗੁਰੂ ਜੀ ਤੁਸੀਂ ਬਾਦਸ਼ਾਹ ਸ਼ਾਹ ਜਹਾਨ ਦਾ ਭੇਜਿਆ ਹੋਇਆ ਬੜਾ ਵੱਡਾ ਬਲੀ ਲਸ਼ਕਰ ਸੀ, ਉਸ ਲਸ਼ਕਰ ਨੂੰ ਤੁਸੀਂ ਜੰਗ ਦੇ ਮੈਦਾਨ ਚ ਮਾਰ ਖਪਾਇਆ ਹੈ।
7000 ਸੁਦਾ ਸਰ ਮਾਰੇ।
ਉਹਨਾਂ ਚੋਂ 7000 ਸਿਪਾਹੀ ਉਹ ਵੀ ਦਿਨ ਦੇ ਦੋ ਪਹਿਰਾਂ ਵਿੱਚ ਹੀ ਜੰਗ ਦੇ ਮੈਦਾਨ ਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਮਾਰ ਮੁਕਾਏ ਨੇ।
ਗਏ ਭਗੈਲ ਬਚੇ ਜਨ ਰਨ ਹਾਰੇ।
ਜਿਹੜੇ ਜੰਗ ਚੋਂ ਹਾਰ ਕੇ ਮੁੜੇ, ਭਗੈਲ ਹੋ ਕੇ ਭਗੌੜੇ ਹੋ ਕੇ ਦੌੜੇ, ਬਸ ਉਹੀ ਬਚੇ, ਬਾਕੀ ਜੰਗ ਚ ਮਾਰੇ ਗਏ।
10000-5000 ਬੋਰੇ ਰਿਸ ਕਰ ਚੜ ਆਏ ਹਮ ਓਰੇ।
ਮਹਾਰਾਜ ਜੀ ਨੇ ਦੱਸਿਆ, ਕਹਿਣ ਲੱਗੇ ਜੋਧ ਸ਼ਾਹ, ਉਸ ਤੋਂ ਬਾਅਦ ਫਿਰ 15000 ਫੌਜ ਸਾਡੇ ਤੇ ਚੜ ਕੇ ਆਈ। 15000 ਸਿਪਾਹੀ ਜਿਹੜੇ ਬੜੇ ਬੜੇ ਸੂਰਮੇ ਬਹਾਦਰ ਯੋਧੇ ਸਨ ਉਹ ਚੜ ਕੇ ਸਾਡੇ ਕੋਲ ਆਏ, ਜਿਹੜੇ ਅਬਦੁਲ ਖਾਨ ਦੀ ਅਗਵਾਈ ਵਿੱਚ ਆਏ ਸਨ।
ਤਾਂ ਖੇਤ ਐਸੋ ਕੁਛ ਭਇਓ।
ਉੱਥੇ ਵੀ ਇਹੋ ਜਿਹਾ ਰਣ ਭੂਮੀ ਦਾ ਯੁੱਧ ਹੋਇਆ।
ਭਾਜਿਓ ਬਚਿਓ ਅਰਿਓ ਮਰ ਗਇਓ।
ਜਿਹੜੇ ਭੱਜੇ ਉਹ ਬਚੇ, ਜਿਹੜੇ ਉੱਥੇ ਅੜੇ ਉਹ ਮਾਰੇ ਗਏ। ਤਕਰੀਬਨ 14000 ਸਿਪਾਹੀ ਉਸ ਜੰਗ ਦੇ ਮੈਦਾਨ ਦੇ ਵਿੱਚ ਇੱਕੋ ਦਿਨ ਚ ਨਿਪਟ ਗਏ। 1000 ਸਿਪਾਹੀ ਉਹ ਬਚਿਆ ਜਿਹੜੇ ਭੱਜ ਗਏ ਸਨ, ਜਿਹੜੇ ਦੌੜ ਗਏ ਸਨ ਜੰਗ ਦਾ ਮੈਦਾਨ ਛੱਡ ਕੇ।
ਜੋਧ ਸ਼ਾਹ ਸੁਨ ਵੀਰ ਮਿਸਾਲਾ ਕਹੇ ਜੇ ਮੈਂ ਹੋਵਤ ਤਿਸ ਕਾਲਾ।
ਜੋਧ ਸ਼ਾਹ ਵੀ ਬੜਾ ਸੂਰਮਾ ਸੀ, ਕਹਿੰਦਾ ਸਤਿਗੁਰੂ ਜੀ ਜੇ ਕਿਤੇ ਮੈਂ ਉਦੋਂ ਆਪ ਜੀ ਦੇ ਚਰਨਾਂ ਚ ਹੁੰਦਾ, ਮੈਂ ਆਪ ਜੀ ਦੇ ਚਰਨਾਂ ਚ ਜੇ ਉਦੋਂ ਹਾਜ਼ਰ ਹੁੰਦਾ।
ਤੁਮ ਬਲ ਤੇ ਕਮਸਾਨ ਕਨੇਰਾ।
ਸਤਿਗੁਰੂ ਜੀ ਤੁਹਾਡੇ ਬਲ ਨਾਲ ਮੈਂ ਵੀ ਉੱਥੇ ਜੰਗ ਕਰਦਾ, ਜੇ ਮੈਂ ਉਸ ਸਮੇਂ ਉੱਥੇ ਹਾਜ਼ਰ ਹੁੰਦਾ, ਤੁਹਾਡਾ ਬਲ ਲੈ ਕੇ ਤੁਹਾਡੇ ਪ੍ਰਤਾਪ ਨਾਲ ਉੱਥੇ ਮੈਂ ਵੀ ਜੰਗ ਕਰਦਾ।
ਰਜ ਸੰਗਰ ਕੋ ਕਰਤ ਨਬੇਰਾ।
ਇਹੋ ਜਿਹਾ ਸੰਗਰ ਕਰਨਾ ਸੀ ਮੈਂ ਉੱਥੇ ਕਿ ਜੰਗ ਦੇ ਮੈਦਾਨ ਦੇ ਵਿੱਚ ਫੌਜਾਂ ਮੈਂ ਵੀ ਨਿਬੇੜਦੀਆਂ ਸਨ।
ਤੁਮ ਸਮਤਾ ਕੋ ਕਰੈ ਨਾ ਕੋਈ।
ਮਹਾਰਾਜ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਸੇਵਤ ਮੈਂ ਜੇ ਤੋ ਬਲ ਹੋਏ।
ਮਹਾਰਾਜ ਮੈਂ ਸੇਵਾ ਕਰਾਂਗਾ ਜਿੰਨਾ ਮੇਰੇ ਚ ਬਲ ਹੋਵੇਗਾ।
ਸ੍ਰੀ ਹਰਗੋਬਿੰਦ ਚੰਦ ਬਖਾਨਾ ਜੋਧ ਸ਼ਾਹ ਤੂੰ ਜੋਧ ਮਹਾਨਾ।
ਜਦੋਂ ਜੋਧ ਸ਼ਾਹ ਨੇ ਬੇਨਤੀ ਕੀਤੀ ਸੁਣ ਕੇ ਸਤਿਗੁਰੂ ਜੀ ਕਹਿੰਦੇ, ਜੋਧ ਸ਼ਾਹ ਤੂੰ ਬੜਾ ਵੱਡਾ ਯੋਧਾ ਹੈ।
ਅਮਰੋ ਕਾਰ ਪਰੈ ਜਬ ਆਏ।
ਮਹਾਰਾਜ ਜੀ ਕਹਿੰਦੇ ਜਦੋਂ ਸਾਡਾ ਕੰਮ ਪਵੇਗਾ ਆਉਣ ਵਾਲੇ ਸਮੇਂ ਚ,
ਜਿੱਦ ਤੋਂ ਇੱਕੋ ਹੁਣ ਸਭ ਸਵਾਏ,
ਉਦੋਂ ਤੈਨੂੰ ਸਾਡੀ ਸਹਾਇਤਾ ਕਰਨੀ ਪੈਣੀ, ਇਹ ਮੌਕਾ ਵੀ ਤੈਨੂੰ ਦੇਵਾਂਗੇ ਜੰਗ ਲੜਨ ਦਾ। ਸਤਿਗੁਰੂ ਜੀ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਕਿ ਉਦੋਂ ਤੈਨੂੰ ਸਾਡੀ ਨਾਲ ਮਦਦ ਕਰਨੀ ਪਏਗੀ।
ਤੁਰਕ ਸ਼ਤਰੂ ਹਤਮੇ ਕੋ ਜੋਗ।
ਕਿਉਂਕਿ ਜਿਹੜੇ ਤੁਰਕ ਸਾਡੇ ਦੁਸ਼ਮਣ ਨੇ ਉਹ ਮਾਰਨ ਯੋਗ ਹਨ।
ਰਾਜ ਤੇਜ ਇਨ ਸਭ ਕੋ ਹੋਤ।
ਇਹਨਾਂ ਦਾ ਜਿਹੜਾ ਰਾਜ ਭਾਗ ਹੈ ਉਹ ਸਾਰਾ ਅਸੀਂ ਖੋਹ ਲੈਣਾ ਹੈ, ਖਤਮ ਕਰ ਦੇਣਾ ਹੈ।
ਗੁਰੂ ਪੀਰ ਕੋ ਲਖੇ ਨਾ ਮੂੜੇ ਛਿਤ ਛੀਨੋ ਕਰ ਤੁਰਕ ਪੂਰੇ।
ਇਹ ਗੁਰੂ ਪੀਰ ਦੀ ਮਹਿਮਾ ਹੀ ਨਹੀਂ ਜਾਣਦੇ। ਤੁਰਕ ਗੁਰੂ ਪੀਰ ਦੀ ਮਹਿਮਾ ਕੀ ਹੈ, ਇਹਨਾਂ ਤੁਰਕਾਂ ਨੂੰ ਝੂਠੇ ਸਾਬਤ ਕਰਕੇ ਇਹਨਾਂ ਕੋਲ ਰਾਜ ਖੋਵਾਂਗੇ।
ਸਨੇ ਸਨੇ ਮਮ ਸਿੱਖ ਹੈ ਰਾਜੇ।
ਸਹਿਜੇ ਸਹਿਜੇ ਸਾਡੇ ਸਿੱਖ ਰਾਜੇ ਹੋਣਗੇ, ਸਾਡੇ ਸਿੱਖ ਬਾਦਸ਼ਾਹ ਹੋਣਗੇ।
ਰਚੈ ਜੰਗ ਰਿਪ ਬਚੈ ਜੋ ਭਾਜੇ,
ਔਰ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਭੱਜ ਜਾਣਗੇ, ਨੱਠ ਜਾਣਗੇ।
ਜੋਧ ਸ਼ਾਹ ਸੁਨ ਬਚਨ ਮਾਨੇ,
ਸਤਿਗੁਰਾਂ ਦੇ ਬਚਨ ਸੁਣ ਕੇ ਜੋਧ ਸ਼ਾਹ ਨੇ ਗੁਰੂ ਬਚਨਾਂ ਦਾ ਸਨਮਾਨ ਕੀਤਾ।
ਰਾਵਰ ਕੈਬੋ ਹੈ ਫਲ ਦਾਨੇ,
ਕਹਿਣ ਲੱਗਾ ਸਤਿਗੁਰੂ ਜੋ ਕਹਿ ਰਹੇ ਹੋ ਸਤ ਕਹਿ ਰਹੇ ਹੋ। ਆਪ ਜੀ ਦੇ ਬਚਨ ਇੱਕ ਇੱਕ ਬਚਨ ਇਸੇ ਤਰ੍ਹਾਂ ਹੀ ਸੱਤ ਹੋਵੇਗਾ।
ਕੋ ਗਰੜ ਬਣਾਵੋ,
ਤੁਸੀਂ ਚਾਹੋ ਤੇ ਮੱਛਰ ਨੂੰ ਗਰੜ ਬਣਾ ਸਕਦੇ ਹੋ, ਗਰੜ ਵਰਗੀ ਪਦਵੀ ਦੇ ਸਕਦੇ ਹੋ।
ਸੈਲ ਵੱਡੇ ਕੋ ਗਰਦ ਮਿਲਾਵੋ,
ਤੇ ਵੱਡੇ ਤੋਂ ਵੱਡੇ ਸੈਲ ਨੂੰ ਗਰਦ ਚ ਮਿਲਾ ਸਕਦੇ ਹੋ ਸਤਿਗੁਰੂ ਜੀ।
ਜੰਮਕ ਕੋ ਘੇਰ ਕਰ ਦਿਓ,
ਗਿੱਦੜ ਨੂੰ ਸ਼ੇਰ ਬਣਾ ਸਕਦੇ ਹੋ ਸਤਿਗੁਰੂ ਜੀ।
ਮਤੰਗ ਦਿਲ ਕੀਟ ਹਤਾਓ,
ਤੇ ਵੱਡੇ ਤੋਂ ਵੱਡੇ ਹਾਥੀ ਨੂੰ ਕੀੜੀ ਤੋਂ ਮਰਵਾ ਸਕਦੇ ਹੋ, ਇਹ ਸਮਰੱਥਾ ਤੁਹਾਡੇ ਵਿੱਚ ਹੈ।
ਕਰੋ ਬਸਾਵਨ ਬਸੜੇ ਉਜਾਰੋ,
ਚਾਹੋ ਵਸਦਿਆਂ ਨੂੰ ਉਜਾੜ ਦਿਓ, ਤੇ ਜੇ ਚਾਹੋ ਤੇ ਉਜੜਿਆਂ ਹੋਇਆਂ ਨੂੰ ਵਸਾ ਦਿਓ।
ਕਹਿਣ ਮਾਤਰ ਤੇ ਸਰਬ ਸੁਧਾਰੋ,
ਤੁਹਾਡੇ ਤਾਂ ਕਹਿਣ ਮਾਤਰ ਨਾਲ ਹੀ ਸਭ ਕੁਝ ਹੋ ਸਕਦਾ, ਬਚਨ ਕਰਨ ਨਾਲ ਹੀ ਸਭ ਕੁਝ ਹੋ ਸਕਦਾ।
ਆਦਿਕ ਨਿਤ ਚਲੇ ਪ੍ਰਸੰਗ,
ਇਹ ਤਾਂ ਬਹੁਤ ਸਾਰੇ ਪ੍ਰਸੰਗ ਸਤਿਗੁਰਾਂ ਕੋਲ ਚੱਲਦੇ ਨੇ।
ਸੈਨਾ ਸਹਿਤ ਚੈਤ ਬਦ ਜੰਗ,
ਸਤਿਗੁਰੂ ਜੀ ਹੁਣ ਜੰਗ ਲੜਨਾ ਚਾਹੁੰਦੇ ਹਨ।
ਰਿਓ ਗੁਰੂ ਟਿਕ ਡੇਰਾ ਪਾਏ,
ਏਦਾਂ ਜੋਧ ਸ਼ਾਹ ਹੁਣ ਸਤਿਗੁਰਾਂ ਦੇ ਕੋਲ ਹੀ ਡੇਰਾ ਪਾ ਕੇ ਰਿਹਾ।
ਪਰਮ ਪ੍ਰੀਤ ਤੇ ਨੇ ਵਿਛੜਾਏ,
ਬੜੀ ਭਾਰੀ ਡੂੰਗੀ ਪ੍ਰੀਤ ਹੈ ਇਹਦੇ ਮਨ ਚ। ਗੁਰੂ ਤੋਂ ਵਿਛੜਨ ਨੂੰ ਦਿਲ ਹੀ ਨੀ ਕਰਦਾ, ਜੋਧ ਸ਼ਾਹ ਦਾ ਹੁਣ ਮਨ ਨੀ ਕਰਦਾ ਵਾਪਸ ਜਾਣ ਨੂੰ, ਸਤਿਗੁਰਾਂ ਦੇ ਚਰਨਾਂ ਚ ਹੀ ਰਿਹਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਮਾਲਵੇ ਦੇ ਇਲਾਕੇ ਚ ਵਿਚਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ